ਭਜ ਗਏ ਤਜ ਲਾਜ ਕੋ ਸਿੱਧ ਸਮਾਜ ਮਜਾਰ ਜਾਨੀ ਗੋਰਖ ਬਾਰਤਾ ਬੋਲਿਓ ਕੁਛ ਰਿਸਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ, ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ, ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰਿਆ ਵੈਗੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਣਾ ਕਮਲਾਂ ਚ ਸੰਧਿਆ ਸਮੇਂ ਦੇ ਦੀਵਾਨਾਂ ਚ ਜੁੜ ਕੇ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਸਤਿਕਾਰ ਨਾਲ ਸਰਵਣ ਕਰ ਰਹੇ। ਸ੍ਰੀ ਨਾਨਕ ਮਾਤਾ ਸਾਹਿਬ ਵਿਖੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਚਰਨ ਪਾਏ ਹਨ। ਸਤਿਗੁਰਾਂ ਦੀ ਯਾਦਗਾਰੀ ਅਸਥਾਨ ਨੂੰ ਪ੍ਰਗਟ ਕੀਤਾ ਹੈ। ਜਿਹੜੇ ਸਿੱਧ ਪਹਿਲਾਂ ਸਤਿਗੁਰਾਂ ਦੇ ਇਸ ਅਸਥਾਨ ਤੇ ਕਾਬਜ ਸਨ, ਦੌੜ ਕੇ ਗੋਰਖਨਾਥ ਕੋਲ ਗਏ ਨੇ। ਹੰਕਾਰੀ ਸਨ, ਗੋਰਖਨਾਥ ਜਾਣਦਾ ਸੀ ਕਿ ਇਹਨਾਂ ਸਿੱਧਾਂ ਨੇ ਉਦੋਂ ਤੱਕ ਬਾਦ ਨਹੀਂ ਆਉਣਾ ਜਦੋਂ ਤੱਕ ਇਹਨਾਂ ਦੇ ਅੰਦਰ ਦਾ ਹੰਕਾਰ ਖਤਮ ਨਹੀਂ ਹੁੰਦਾ। ਭੰਗਰਨਾਥ ਬੋਲਿਆ, ਕਹਿੰਦਾ ਜੀ ਮੈਂ ਇਹ ਜਗ੍ਹਾ ਜਾ ਕੇ ਛੁਡਾ ਸਕਦਾ। ਗੋਰਖਨਾਥ ਨੇ ਆਗਿਆ ਦੇ ਦਿੱਤੀ, ਜਾਓ ਜੇ ਜਗ੍ਹਾ ਤੁਹਾਡੇ ਕੋਲੋਂ ਛੁਡਾਈ ਜਾਂਦੀ ਹੈ ਤਾਂ ਛੁਡਾ ਲਵੋ, ਇਹਦੇ ਨਾਲ ਸਾਰੇ ਸਿੱਧ ਮੰਡਲ ਦਾ ਨਾਮ ਹੀ ਰਹਿ ਜਾਏਗਾ। ਗੋਰਖਨਾਥ ਦੀ ਆਗਿਆ ਸੁਣ ਕੇ ਭੰਗਰਨਾਥ, ਚੰਗਰਨਾਥ, ਚਰਪਟਨਾਥ ਵਰਗੇ ਸਿੱਧ ਇਕੱਠੇ ਹੋ ਕੇ ਛੇਵੇਂ ਪਾਤਸ਼ਾਹ ਕੋਲ ਆਏ ਨੇ। ਮਹਾਰਾਜ ਜੀ ਨਾਲ ਪਹਿਲਾਂ ਇਹਨਾਂ ਨੇ ਚਰਚਾ ਕੀਤੀ, ਜੇ ਤੁਸੀਂ ਗ੍ਰਿਸਤੀ ਹੋ, ਅਸੀਂ ਸੰਨਿਆਸੀ ਹਾਂ, ਤਿਆਗੀ ਹਾਂ, ਤੁਹਾਡਾ ਸਾਡਾ ਮੇਲ ਨਹੀਂ, ਇਹ ਜਗ੍ਹਾ ਤੁਸੀਂ ਸਾਡੀ ਤੇ ਕਬਜ਼ਾ ਕੀਤਾ ਹੋਇਆ, ਇਹ ਛੱਡ ਦਿਓ। ਸਤਿਗੁਰ ਆਖਿਆ ਭੇਖ ਦੇ ਨਾਲ ਮੁਕਤੀ ਨਹੀਂ ਹੁੰਦੀ ਯੋਗੀ ਜੀ, ਮੁਕਤੀ ਤਾਂ ਉਦੋਂ ਹੁੰਦੀ ਹੈ ਜਦੋਂ ਸਰੀਰ ਦੀ ਹੰਗਤਾ ਅੰਦਰੋਂ ਨਿਕਲ ਜਾਏ। ਜਦੋਂ ਤਨ ਦੀ ਹੰਗਤਾ ਤਿਆਗ ਦਿਓਗੇ ਫਿਰ ਮੁਕਤੀ ਹੋਵੇਗੀ। ਸਤਿਗੁਰਾਂ ਨੇ ਜਦੋਂ ਇਸ ਤਰ੍ਹਾਂ ਜਵਾਬ ਦਿੱਤਾ, ਇਹਨਾਂ ਨੇ ਉਸੇ ਵਕਤ ਆਕਾਸ਼ ਵਿੱਚ ਉੱਡ ਕੇ ਆਪਣੀਆਂ ਕਰਾਮਾਤਾਂ ਵਿਖਾਈਆਂ, ਅਜ਼ਮਤਾਂ ਦਾ ਜ਼ੋਰ ਵਿਖਾਉਣ ਲੱਗੇ। ਕੰਕਰਾਂ ਪੱਥਰਾਂ ਦਾ ਮੀਂਹ ਵਰਸਾ ਦਿੱਤਾ, ਅੱਗ ਦਾ ਮੀਂਹ ਵਰਸਾਉਣ ਲੱਗੇ। ਪਰ ਜਿੱਥੇ ਸਤਿਗੁਰੂ ਜੀ ਮਹਾਰਾਜ ਜੀ ਬੈਠੇ ਸਨ, ਸਤਿਗੁਰਾਂ ਦੇ ਡੇਰੇ ਦੇ ਇੱਕ ਇੱਕ ਕੋਹ ਦੂਰ ਰਹਿੰਦੇ ਨੇ, ਨੇੜੇ ਨਹੀਂ ਆ ਸਕਦੇ, ਕਿਉਂਕਿ ਸਤਿਗੁਰਾਂ ਦਾ ਜਾਹੋ ਜਲਾਲ ਪ੍ਰਤਾਪ ਇੰਨਾ ਸੀ ਕਿ ਇਹਨਾਂ ਦੇ ਸਰੀਰ ਸੜਦੇ ਨੇ, ਅੱਗ ਲੱਗਦੀ ਸੀ ਇਹਨਾਂ ਨੂੰ, ਮਹਾਰਾਜ ਜੀ ਦੇ ਨੇੜੇ ਨਹੀਂ ਆ ਸਕੇ। ਆਖਰਕਾਰ ਆਪਣਾ ਪੂਰਾ ਜ਼ੋਰ ਤਾਣ ਲਾ ਕੇ ਹਾਰ ਗਏ, ਕਰਾਮਾਤਾਂ ਸ਼ਕਤੀਆਂ ਦਾ ਜ਼ੋਰ ਲਾ ਕੇ ਹਾਰ ਗਏ ਔਰ ਸਤਿਗੁਰਾਂ ਦੇ ਕੋਲੋਂ ਇਹ ਵਾਪਸ ਆਪਣੇ ਨਾਥ ਗੋਰਖਨਾਥ ਦੇ ਕੋਲ ਚੱਲ ਕੇ ਆਏ ਨੇ। ਅੱਗੇ ਗੋਰਖਨਾਥ ਇਹਨਾਂ ਨੂੰ ਆਇਆਂ ਨੂੰ ਵੇਖ ਕੇ ਤਾੜਨਾ ਕਰ ਰਿਹਾ ਹੈ। ਇੱਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਨਾਨਕ ਮਤਾ ਸਾਹਿਬ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਕਥਾ ਹੈ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਭਜ ਗਏ ਤਜ ਲਾਜ ਕੋ ਸਿੱਧ ਸਮਾਜ ਮਜਾਰ।
ਉਸ ਵਕਤ ਜਿੰਨੇ ਸਿੱਧ ਸੀ, ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਤੇ ਸਤਿਗੁਰਾਂ ਤੇ ਇਹਨਾਂ ਦਾ ਜ਼ੋਰ ਨਹੀਂ ਚੱਲਿਆ ਤੇ ਦੌੜ ਗਏ ਉੱਥੋਂ ਫਿਰ ਵਾਪਸ ਭੱਜ ਗਏ ਲਾਜ ਦੇ ਨਾਲ ਸ਼ਰਮ ਦੇ ਨਾਲ ਵਾਪਸ ਦੌੜ ਗਏ
ਜਾਨੀ ਗੋਰਖ ਬਾਰਤਾ ਬੋਲੇ ਉਹ ਕੁਛ ਰਿਸ਼ਤਦਾਰ
ਇਹ ਜਦੋਂ ਵਾਪਸ ਆਏ ਜਿੱਥੇ ਇਹਨਾਂ ਦੇ ਬਾਕੀ ਦੇ ਸਿੱਧ ਭਾਈ ਬੈਠੇ ਸੀ ਗੋਰਖਨਾਥ ਬੈਠਾ ਸੀ ਉੱਥੇ ਵਾਪਸ ਆਏ ਪੰਗਰਨਾਥ ਚੰਗਰਨਾਥ ਚਰਪਟਨਾਥ ਇਹ ਸਾਰੇ ਵਾਪਸ ਆ ਗਏ ਤੇ ਜਦੋਂ ਗੋਰਖਨਾਥ ਨੂੰ ਪਤਾ ਲੱਗਾ ਵੀ ਇਹ ਹੁਣ ਲੱਜਤ ਹੋ ਕੇ ਵਾਪਸ ਮੁੜੇ ਨੇ ਹਾਰ ਕੇ ਵਾਪਸ ਮੁੜੇ ਨੇ ਤੇ ਗੋਰਖਨਾਥ ਨੂੰ ਗੁੱਸਾ ਆਇਆ ਇਹਨਾਂ ਦੀ ਹਾਲਤ ਵੇਖ ਕੇ ਗੁੱਸੇ ਵਿੱਚ ਗੋਰਖਨਾਥ ਬੋਲਿਆ ਇਹਨਾਂ ਨੂੰ ਕਹਿਣ ਲੱਗਾ
ਕਿਉਂ ਪਏ ਸੁਣ ਭੰਗਰ ਤੈ ਲਾਜ ਬਿਸਾਰੇ ਬਨ ਬਨ ਬੈਠਤ ਬਾਡੇ ਅਹੰਕਾਰੇ
ਕਹਿਣ ਲੱਗਾ ਹੋ ਭੰਗਰਨਾਥ ਤੂੰ ਤਾਂ ਬਿਲਕੁਲ ਹੀ ਸ਼ਰਮ ਦਾ ਤਿਆਗ ਕਰ ਦਿੱਤਾ ਤੂੰ ਤਾਂ ਆਪਣੀ ਲਾਜ ਤਿਆਗ ਦਿੱਤੀ ਹੈ ਜਾਣ ਬੁੱਝ ਕੇ ਹੰਕਾਰੀ ਬਣ ਬਣ ਕੇ ਬੈਠਦਾ ਤੈਨੂੰ ਪਤਾ ਹੈ ਕਿ ਗੁਰੂ ਨਾਨਕ ਦੀ ਗੱਦੀ ਵਿੱਚ ਬੜੀ ਤਾਕਤ ਹੈ ਉੱਥੇ ਆਪਣੀ ਪੇਸ਼ ਨਹੀਂ ਚੱਲਦੀ ਪਰ ਭੰਗਰਨਾਥ ਤੂੰ ਜਾਣ ਬੁੱਝ ਕੇ ਹੰਕਾਰੀ ਬਣ ਬਣ ਕੇ ਬੈਠਦਾ ਹੈ
ਸ਼੍ਰੀ ਨਾਨਕ ਕੀ ਪ੍ਰਥਮ ਖੜਾਵਾ ਤਿਸ ਕੀ ਮਾਰ ਖਾਏ ਪਛਤਾਵਾ
ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਜਿਹੜੀ ਖੜਾਮ ਹੈ ਉਸ ਖੜਾਮ ਦੀ ਮਾਰ ਵੀ ਖਾਧੀ ਹੈ ਤੈਨੂੰ ਭੁੱਲ ਗਈ ਹੈ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਖੜਾਮ ਤੇਰੇ ਸਿਰ ਚ ਪਈ ਸੀ ਉਹ ਮਾਰ ਜਦੋਂ ਤੇਰੇ ਸਿਰ ਚ ਪਈ ਸੀ ਤੂੰ ਉਦੋਂ ਬੜਾ ਪਛਤਾਇਆ ਸੀ ਉਦੋਂ ਤੂੰ ਬੜਾ ਭਾਰੀ ਪਛਤਾਵਾ ਕੀਤਾ ਸੀ ਲੱਗਦਾ ਤੈਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਉਸ ਖੜਾਵਾਂ ਦੀ ਮਾਰ ਭੁੱਲ ਗਈ ਸੀ ਇਸੇ ਕਰਕੇ ਤੂੰ ਫੇਰ ਗੁਰੂ ਘਰ ਨਾਲ ਮੱਥਾ ਲਾਣ ਵਾਸਤੇ ਗਿਆ ਸੀ
ਆਪਣੇ ਸਾਥੀਆਂ ਚਿੱਤ ਕਰਾਈ ਤੋ ਗੁਰ ਆਗੇ ਗਰੀਬ ਨਿਵਾਏ
ਉਦੋਂ ਵੀ ਤੂੰ ਖੜਾਵਾਂ ਖਾਧੀਆਂ ਸੀ ਸਿਰ ਵਿੱਚ ਆਪਣੇ ਨਾਲ ਅਨੁਚਿਤ ਕੰਮ ਕਰਵਾ ਕੇ ਫੇਰ ਤੂੰ ਗੁਰੂ ਨਾਨਕ ਸਾਹਿਬ ਅੱਗੇ ਆਪਣਾ ਸੀਸ ਨਿਵਾਇਆ ਸੀ ਫਿਰ ਤੂੰ ਗੁਰੂ ਨਾਨਕ ਸਾਹਿਬ ਅੱਗੇ ਆਪਣਾ ਸਿਰ ਝੁਕਾਇਆ ਸੀ
ਜਗ ਮੈਂ ਪ੍ਰਗਟਨ ਦੇਣ ਦਿਖਾਏ ਜੈ ਕੈ ਨਰਗਨ ਤੇ ਪੁਜਵਾਏ
ਉਸ ਵੇਲੇ ਤੂੰ ਜਗਤ ਦੇ ਵਿੱਚ ਆਪਣੇ ਆਪ ਨੂੰ ਪ੍ਰਗਟ ਕਹਾ ਕੇ ਹਰ ਪਾਸੇ ਲੋਕਾਂ ਵਿੱਚ ਆਪਣੀ ਪੂਜਾ ਕਰਾਉਂਦਾ ਸੀ ਕਿ ਮੈਂ ਬੜਾ ਸਿੱਧ ਹਾਂ ਮੈਂ ਬੜਾ ਵੱਡਾ ਨਾਥ ਹਾਂ ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਖੜਾਮ ਦੀ ਮਾਰ ਤੇਰੇ ਸਿਰ ਤੇ ਪਈ ਤੇ ਤੂੰ ਗੁਰੂ ਨਾਨਕ ਸਾਹਿਬ ਅੱਗੇ ਝੁੱਕ ਕੇ ਉਹਨਾਂ ਨੂੰ ਮੱਥਾ ਟੇਕਿਆ ਸੀ ਔਰ ਆਪਣੀ ਗਲਤੀ ਦਾ ਪਛਤਾਵਾ ਕੀਤਾ ਸੀ
ਤਬ ਕੀ ਹਮਨੇ ਦੀਨ ਸੇ ਛੋਰ ਜਾਣਿਓ ਪਸਰਿਓ ਕਲਯੁਗ ਘੋਰ
ਏ ਭੰਗਰਨਾਥ ਤੈਨੂੰ ਪਤਾ ਹੈ ਕਿ ਪਹਿਲਾਂ ਆਪਾਂ ਰਿੱਧੀਆਂ ਸਿੱਧੀਆਂ ਵਿਖਾ ਕੇ ਲੋਕਾਂ ਨੂੰ ਆਪਣੇ ਪਿੱਛੇ ਲਾਉਂਦੇ ਸੀ ਆਪਣੀਆਂ ਕਰਾਮਾਤਾਂ ਵਿਖਾ ਕੇ ਲੋਕਾਂ ਕੋਲੋਂ ਆਪਣੀ ਪੂਜਾ ਕਰਾਉਂਦੇ ਸੀ ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਸਾਨੂੰ ਮਿਲੇ ਉਹਨਾਂ ਨੇ ਸਾਨੂੰ ਮੱਤ ਦਿੱਤੀ ਉਸ ਦਿਨ ਤੋਂ ਬਾਅਦ ਫਿਰ ਆਪਾਂ ਲੋਕਾਂ ਨੂੰ ਕਰਾਮਾਤਾਂ ਵਿਖਾਣੀਆਂ ਬੰਦ ਕਰ ਦਿੱਤੀਆਂ ਉਸ ਤੋਂ ਬਾਅਦ ਫਿਰ ਆਪਾਂ ਲੋਕਾਂ ਨੂੰ ਆਪਣੀ ਕੋਈ ਅਜ਼ਮਤ ਨਹੀਂ ਵਿਖਾਈ ਕਰਾਮਾਤ ਨਹੀਂ ਵਿਖਾਈ ਇਹ ਜਾਣ ਲਿਆ ਕਿ ਸਾਰੇ ਸੰਸਾਰ ਦੇ ਵਿੱਚ ਘੋਰ ਕਲਯੁਗ ਦਾ ਸਮਾਂ ਵਰਤ ਰਿਹਾ ਹੈ ਘੋਰ ਕਲੀ ਕਾਲ ਦਾ ਪਹਿਰਾ ਵਰਤ ਰਿਹਾ ਹੈ ਉਦੋਂ ਤੋਂ ਬਾਅਦ ਫਿਰ ਅਸੀਂ ਮੁੜ ਕੇ ਕੋਈ ਕਰਾਮਾਤ ਜਾਂ ਕੋਈ ਅਜ਼ਮਤ ਪ੍ਰਗਟ ਕਰਕੇ ਨਹੀਂ ਵਿਖਾਈ
ਸੋ ਪ੍ਰਣ ਤਾਜੀ ਅਬ ਗਮਨੇ ਦੂਰ ਕਿਆ ਕਰ ਤੂਤ ਕਰੀ ਤਿਸ ਠੋਰ
ਉਹ ਪ੍ਰਣ ਆਪਾਂ ਕੀਤਾ ਸੀ ਕਿ ਆਪਾਂ ਹੁਣ ਕੋਈ ਕਰਾਮਾਤ ਨਹੀਂ ਵਿਖਾਣੀ ਕੋਈ ਅਜ਼ਮਤ ਨਹੀਂ ਵਿਖਾਣੀ ਕੋਈ ਸ਼ਕਤੀ ਨਹੀਂ ਵਿਖਾਣੀ ਤੇ ਭੰਗਰਨਾਥ ਤੂੰ ਉਹ ਪ੍ਰਣ ਦਾ ਤਿਆਗ ਕਰਕੇ ਹੁਣ ਫਿਰ ਗਿਆ ਸੀ ਕਰਾਮਾਤ ਵਿਖਾਉਣ ਹੁਣ ਤੂੰ ਫਿਰ ਤੁਰ ਪਿਆ ਸੀ ਸ਼ਕਤੀ ਵਿਖਾਣ ਦੱਸ ਉੱਥੇ ਕੀ ਖੱਟ ਲਿਆ ਕਰਾਮਾਤ ਵਿਖਾ ਕੇ ਗੁਰੂ ਸਾਹਿਬ ਦੇ ਕੋਲ ਦੂਰ ਚੱਲ ਕੇ ਗਿਆ ਸੀ ਆਪਣੀ ਕਰਾਮਾਤ ਵਿਖਾਉਣ ਵਾਸਤੇ ਉੱਥੇ ਜਾ ਕੇ ਆਪਣੀ ਸ਼ਕਤੀ ਵਿਖਾ ਕੇ ਆਪਣੀ ਕਰਾਮਾਤ ਵਿਖਾ ਕੇ ਤੈਨੂੰ ਹੁਣ ਕੀ ਮਿਲਿਆ ਹੁਣ ਤੈਨੂੰ ਆਪਣਾ ਪਛਤਾਵਾ ਕਰਕੇ ਮੁੜਨਾ ਪਿਆ ਨਾ ਹਾਰ ਕੇ ਹੀ ਵਾਪਸ ਮੁੜਨਾ ਪਿਆ
ਸਭ ਸਿੱਧਨ ਕੋ ਕੀ ਨਸੌਰਾ
ਤੂੰ ਤਾਂ ਸਾਰੇ ਸਿੱਧਾਂ ਨੂੰ ਹੌਲਾ ਕਰ ਦਿੱਤਾ ਤੇਰੀ ਇਸ ਕਰਤੂਤ ਕਰਕੇ ਤੇਰੇ ਇਸ ਭੈੜੇ ਤੇ ਖੋਟੇ ਕੰਮ ਕਰਕੇ ਸਾਰੇ ਸਿੱਧਾਂ ਦਾ ਸਿਰ ਨੀਵਾ ਹੋਇਆ
ਮਦ ਹੰਕਾਰ ਪਾਨ ਤੇ ਬੋਰਾ
ਤੂੰ ਤਾਂ ਆਪ ਹੰਕਾਰ ਨੂੰ ਪੀ ਕੇ ਬੌਰਾ ਹੋਇਆ ਫਿਰਦਾ ਹਉਮੈ ਦੇ ਹੰਕਾਰ ਤੇ ਹੈਂਕੜ ਦੇ ਨਸ਼ੇ ਦੇ ਵਿੱਚ ਬੌਰਾ ਹੋਇਆ ਫਿਰਦਾ ਹੈ। ਤੈਨੂੰ ਇਸ ਗੱਲ ਦੀ ਸਮਝ ਨਹੀਂ ਆਈ, ਸੋਝੀ ਨਹੀਂ ਆਈ ਕਿ ਉਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਤੂੰ ਆਪਣੀਆਂ ਕਰਾਮਾਤਾਂ ਨਾਲ ਉਹਨੂੰ ਜਿੱਤ ਸਕਦਾ ਭਲਾ? ਤੇਰੇ ਕੋਲ ਬੂੰਦ ਮਾਤਰ ਕਰਾਮਾਤ ਹੈ, ਉਹ ਕਰਾਮਾਤਾਂ ਦੇ ਸਮੁੰਦਰ ਨੇ, ਤੇ ਬੂੰਦ ਜਿੰਨੀ ਮਰਜ਼ੀ ਤਾਕਤ ਵਾਲੀ ਹੋਵੇ ਸਮੁੰਦਰ ਦੀ ਕਦੇ ਬਰਾਬਰੀ ਨਹੀਂ ਕਰ ਸਕਦੀ।
ਜੋ ਸਿੱਧ ਹੋਏ ਮਮ ਬਚਿਐਨ ਸਾਰੇ, ਚਾਹੇ ਦੁਰਿਓ ਅਬ ਗਿਰਨ ਮਝਾਰੇ।
ਗੋਰਖ ਨਾਥ ਬੋਲਿਆ, ਕਹਿੰਦਾ ਹੁਣ ਜਿਹੜੇ ਸਿੱਧ ਹੋਣਾ ਚਾਹੁੰਦੇ ਨੇ ਮਨ ਬਚ ਕਰਮ ਕਰਕੇ, ਉਹ ਹੁਣ ਮੇਰਾ ਹੁਕਮ ਹੈ ਕਿ ਸਾਰੇ ਪਹਾੜਾਂ ਵਿੱਚ ਅਲੋਪ ਹੋ ਜਾਓ, ਹੁਣ ਪ੍ਰਗਟ ਹੋਣ ਦਾ ਸਮਾਂ ਨਹੀਂ ਰਿਹਾ। ਗੋਰਖ ਨਾਥ ਕਹਿੰਦਾ ਹੁਣ ਅਲੋਪ ਹੋ ਜਾਓ ਸਾਰੇ ਜਿਹੜੇ ਸਿੱਧ ਹੋਣਾ ਚਾਹੁੰਦੇ ਨੇ, ਮੇਰੀ ਗੱਲ ਮਨ ਬਚ ਕਰਮ ਕਰਕੇ ਮੰਨਣਾ ਚਾਹੁੰਦੇ ਨੇ, ਉਹ ਮੇਰੀ ਗੱਲ ਨੂੰ ਮੰਨ ਕੇ ਹੁਣ ਸਾਰੇ ਪਰਬਤ ਵਾਸੀ ਹੋ ਜਾਓ, ਸਭ ਪਰਬਤਾਂ ਵਿੱਚ ਚੱਲ ਕੇ ਅਲੋਪ ਹੋ ਜਾਓ।
ਮੈਂ ਦੇਸ਼ਨ ਤਿੰਨ ਦੇ ਦਿਖਾਏ, ਚਾਹੇ ਨਾ ਵਿਦਤ ਹੁਣ ਪੁਜਵਾਏ।
ਅਸਲ ਵਿੱਚ ਸਿੱਧ ਹੋਣਾ ਚਾਹੁੰਦੇ ਨੇ ਦੇਸ਼ਾਂ ਦੇ ਵਿੱਚ ਆਪਣਾ ਆਪ ਨਾ ਵਿਖਾਉਣ, ਸਾਰੇ ਦੇਸ਼ਾਂ ਵਿੱਚ ਆਪਣਾ ਆਪ ਪ੍ਰਗਟ ਨਾ ਕਰਨ, ਆਪਣੇ ਆਪ ਨੂੰ ਵਿਦਤ ਕਰਕੇ ਆਪਣੀ ਪੂਜਾ ਨਾ ਕਰਵਾਉਣ।
ਬੇ ਮਿਰਜਾਦ ਕਰੈ ਅਬ ਕੋਈ, ਸਿੱਧ ਮੰਡਲ ਤੇ ਨਿਕਸੈ ਸੋਏ।
ਅੱਜ ਤੋਂ ਬਾਅਦ ਕੋਈ ਬੇਮਰਿਆਦਾ ਕੰਮ ਕਰੇਗਾ, ਆਪਣਾ ਆਪ ਪ੍ਰਗਟ ਕਰਕੇ ਲੋਕਾਂ ਵਿੱਚ ਆਪਣੀ ਪੂਜਾ ਕਰਵਾਵੇਗਾ, ਗੋਰਖ ਨਾਥ ਕਹਿੰਦਾ ਮੈਂ ਉਹਨੂੰ ਸਿੱਧ ਮੰਡਲੀ ਚੋਂ ਬਰਖਾਸਤ ਕਰ ਦਿਆਂਗਾ, ਮੈਂ ਉਹਨੂੰ ਸਿੱਧ ਮੰਡਲੀ ਦੇ ਵਿੱਚੋਂ ਬਾਹਰ ਕੱਢ ਦਿਆਂਗਾ, ਜਿਹੜਾ ਅੱਜ ਤੋਂ ਬਾਅਦ ਆਪਣੀ ਕੋਈ ਤਾਕਤ ਵਿਖਾਏਗਾ, ਆਪਣੀ ਕੋਈ ਕਰਾਮਾਤ ਵਿਖਾਵੇਗਾ। ਅੱਜ ਤੋਂ ਬਾਅਦ ਪ੍ਰਗਟ ਹੀ ਨਹੀਂ ਹੋਣਾ ਕਿਸੇ ਸਿੱਧ ਨੇ, ਸਾਰੇ ਸਿੱਧ ਹੁਣ ਪਹਾੜਾਂ ਵਿੱਚ ਹੀ ਅਲੋਪ ਹੋ ਜਾਓ, ਕਿਸੇ ਨੇ ਪ੍ਰਗਟ ਹੋ ਕੇ ਲੋਕਾਂ ਦੇ ਵਿੱਚ ਸਾਹਮਣੇ ਨਹੀਂ ਜਾਣਾ।
ਸਭ ਸਿੱਧ ਭੰਗਲ ਕੀ ਦਿਸ਼ ਦੇਖ, ਹੱਸੈ ਲਖੈ ਮਤ ਮੰਦ ਵਿਸ਼ੇਕ।
ਗੋਰਖ ਨਾਥ ਨੇ ਤਾੜਨਾ ਕੀਤੀ ਭੰਗਰ ਨਾਥ ਦੀ, ਜਿਹੜੇ ਦੂਜੇ ਸਿੱਧ ਬੈਠੇ ਸੀ ਮੰਗਲ ਨਾਥ ਗੋਪੀ ਨਾਥ ਵਰਗੇ, ਉਹ ਉਸ ਵੇਲੇ ਹੱਸਦੇ ਨੇ ਭੰਗਰ ਨਾਥ ਵੱਲ ਵੇਖ ਕੇ, ਇਹਦੀ ਦਸ਼ਾ ਵੇਖ ਕੇ, ਇਹਦੀ ਹਾਲਤ ਵੇਖ ਕੇ, ਸਾਰੇ ਦਾ ਮਜ਼ਾਕ ਉਡਾਉਂਦੇ ਨੇ, ਮਖੌਲ ਉਡਾਉਂਦੇ ਨੇ।
ਬੈਠਿਓ ਕਰਕੇ ਮੁਖ ਨੀਚਾ, ਮਨੋ ਸੈਂਕੜੇ ਘੱਟ ਜਲ ਸਿੰਚਾ।
ਭੰਗਰ ਨਾਥ ਸਿਰ ਨੀਵਾਂ ਕਰਕੇ ਬਹਿ ਗਿਆ, ਸਿਰ ਨੀਵਾਂ ਕਰਕੇ ਬੈਠਾ ਰਿਹਾ, ਕਿਸੇ ਨਾਲ ਅੱਖ ਨਹੀਂ ਮਿਲਾ ਸਕਦਾ, ਸਿਰ ਨੀਵਾਂ ਕਰਕੇ ਬੈਠਾ, ਮਾਨੋ ਜਿਵੇਂ ਸੈਂਕੜੇ ਘੜਿਆਂ ਦਾ ਪਾਣੀ ਇਹਦੇ ਸਿਰ ਚ ਪੈ ਗਿਆ ਹੋਵੇ, ਮਾਨੋ 100 ਘੜਿਆਂ ਦੇ ਜਲ ਨਾਲ ਇਹ ਸਿੰਚਿਆ ਗਿਆ ਹੋਵੇ, ਭਿੱਜਿਆ ਭਾਵ ਸ਼ਰਮਿੰਦਾ ਹੋਇਆ, ਔਰ ਇਹਨੇ ਆਪਣਾ ਸਿਰ ਨੀਵਾਂ ਕੀਤਾ, ਸਾਰੇ ਸਿੱਧਾਂ ਵਿੱਚ ਨੀਵਾਂ ਸਿਰ ਕਰਕੇ ਬੈਠਾ ਹੈ।
ਸੁਣ ਗੋਰਖ ਤੇ ਸਿੱਧਨ ਮਾਨੀ, ਬੋਲ ਨਾ ਵਿਦ ਪਹਿਰ ਕਿਸ ਥਾਨੇ।
ਗੋਰਖ ਨਾਥ ਦੀ ਇਹ ਗੱਲ ਸੁਣ ਕੇ ਸਾਰੇ ਸਿੱਧਾਂ ਨੇ ਮੰਨ ਲਈ, ਮੁੜ ਕੇ ਕੋਈ ਸਿੱਧ ਪ੍ਰਗਟ ਨਹੀਂ ਹੋਇਆ। ਉਸ ਦਿਨ ਤੋਂ ਬਾਅਦ ਫਿਰ ਸਾਰੇ ਸਿੱਧ ਅਲੋਪ ਹੋ ਗਏ। ਕਹਿਣ ਦਾ ਭਾਵ ਜਿਹੜਾ ਯੋਗੀਆਂ ਦਾ ਮਤ ਸੀ ਉਹ ਅਲੋਪ ਹੀ ਹੋ ਗਿਆ। ਗੁਰੂ ਨਾਨਕ ਸਾਹਿਬ ਦੇ ਘਰ ਦੀ ਇਹੋ ਜਿਹੀ ਜਿੱਤ ਹੋਈ ਕਿ ਸਿੱਧਾਂ ਦਾ ਯੋਗੀਆਂ ਦਾ ਮਤ ਹੀ ਉਸ ਜਗ੍ਹਾ ਤੋਂ ਅਲੋਪ ਹੋ ਗਿਆ। ਉਸ ਤੋਂ ਪਹਿਲਾਂ ਯੋਗੀ ਚਰਚਾ ਕਰਦੇ ਸੀ, ਲੋਕਾਂ ਵਿੱਚ ਆਪਣੀ ਪੂਜਾ ਕਰਾਉਂਦੇ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਕੋਲ ਇਹਨਾਂ ਨੇ ਮਾਰ ਖਾਧੀ ਤੇ ਗੋਰਖ ਨਾਥ ਨੇ ਕਹਿ ਦਿੱਤਾ ਵੀ ਹੁਣ ਨੀ ਕਿਸੇ ਪ੍ਰਗਟ ਹੋਣਾ, ਇਹ ਸਾਰੇ ਸਿੱਧ ਪਰਬਤਾਂ ਵਿੱਚ ਜਾ ਕੇ ਲੁਕ ਗਏ, ਅਲੋਪ ਹੋ ਗਏ, ਮੁੜ ਕੇ ਕੋਈ ਵੀ ਸਿੱਧ ਪ੍ਰਗਟ ਨਹੀਂ ਹੋਇਆ। ਸਾਰਿਆਂ ਨੇ ਗੋਰਖ ਨਾਥ ਦੀ ਗੱਲ ਮੰਨੀ,
ਟਿਕੇ ਜਾਏ ਕਰ ਸਰਵ ਸੁਮੇਰ।
ਇਹ ਸਾਰੇ ਸਿੱਧ ਸੁਮੇਰ ਪਰਬਤ ਤੇ ਜਾ ਚੜੇ, ਸੁਮੇਰ ਪਰਬਤ ਤੇ ਜਾ ਕੇ ਲੁਕ ਗਏ।
ਕਰੈ ਜੋਗ ਕੋ ਬੈਸ ਬਡੇਰ,
ਉੱਥੇ ਜਾ ਕੇ ਇਹ ਸੁਮੇਰ ਪਰਬਤ ਤੇ ਬੈਠੇ ਯੋਗ ਦੀ ਸਾਧਨਾ ਕਰਦੇ ਨੇ। ਅੱਜ ਵੀ ਕਹਿੰਦੇ ਨੇ, ਅੱਜ ਵੀ ਹੈ ਨੇ, ਜਿਹੜਾ ਹੁਣ ਦਾ ਅਜੋਕਾ ਸਮਾਂ, ਹੁਣ ਵੀ ਇਹ ਸਿੱਧ ਜਿਹੜੇ ਨੇ ਸੁਮੇਰ ਪਰਬਤ ਤੇ ਬੈਠੇ ਅਲੋਪ ਨੇ। ਇਹਨਾਂ ਦੀਆਂ ਬੜੀਆਂ ਬੜੀਆਂ ਲੰਮੀਆਂ ਦੀਰਘਾਇਓ ਨੇ, ਯੋਗ ਦੀ ਸਾਧਨਾ ਦੇ ਬਲ ਨਾਲ ਇਹ ਆਪਣੀ ਉਮਰ ਬੜੀ ਲੰਮੀ ਕਰ ਲੈਂਦੇ ਹਨ।
ਸਭ ਉਤਪਾਤ ਵਿਸਾਲ ਬਿਲੋਕੇ, ਆਪਣੇ ਤੇਜ ਤੇ ਸ੍ਰੀ ਗੁਰੂ ਰੋਕੇ।
ਇਹ ਜਿਹੜਾ ਸਾਰਾ ਉਤਪਾਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ, ਔਰ ਆਪਣੇ ਤੇਜ ਨਾਲ ਆਪਣੇ ਪ੍ਰਤਾਪ ਨਾਲ ਸਤਿਗੁਰਾਂ ਨੇ ਹੁੰਦਾ ਹੋਇਆ ਇਹ ਜਿਹੜਾ ਉਤਪਾਤ ਸੀ ਇਹਨੂੰ ਰੋਕ ਦਿੱਤਾ, ਆਪਣੇ ਬਲ ਨਾਲ ਆਪਣੀ ਤਾਕਤ ਨਾਲ ਇਸ ਉਤਪਾਤ ਨੂੰ ਰੋਕ ਦਿੱਤਾ।
ਸੁਪਾਟੇ ਜੇ ਸਿੱਖ ਸਾਦੇ ਅਲ ਮਸਤ, ਸਿੱਧ ਭਾਗੇ ਇੱਕ ਹਰਕ ਸਮਸਤ।
ਸਤਿਗੁਰਾਂ ਦੇ ਕੋਲ ਜਿਹੜੇ ਸੁਪਟ ਸੂਰਮੇ ਬੈਠੇ ਸੀ, ਸਿੱਖ ਬੈਠੇ ਸਨ, ਬਾਬਾ ਅਲਮਸਤ ਜੀ ਸਾਧੂ ਬੈਠੇ ਸਨ, ਇਹਨਾਂ ਨੇ ਜਦੋਂ ਵੇਖਿਆ ਕਿ ਸਿੱਧ ਦੌੜ ਗਏ ਨੇ, ਸਤਿਗੁਰਾਂ ਦੇ ਪ੍ਰਤਾਪ ਅੱਗੇ ਸਿੱਧਾਂ ਦਾ ਜ਼ੋਰ ਨਹੀਂ ਚੱਲਿਆ, ਨੱਠ ਗਏ ਨੇ, ਤੇ ਵੇਖ ਕੇ ਸਾਰੇ ਸਿੱਖ ਬੜੇ ਖੁਸ਼ ਹੋਏ, ਸੂਰਮੇ ਬੜੇ ਖੁਸ਼ ਹੋਏ। ਸਭ ਤੋਂ ਜ਼ਿਆਦਾ ਖੁਸ਼ੀ ਹੋਈ ਬਾਬੇ ਅਲਮਸਤ ਨੂੰ, ਕਿਉਂਕਿ ਉਹਨੇ ਅਰਾਧਨਾ ਕਰਕੇ ਬੁਲਾਇਆ ਸੀ ਛੇਵੇਂ ਪਾਤਸ਼ਾਹ ਨੂੰ। ਇਹਨੂੰ ਵੀ ਬੜੀ ਭਾਰੀ ਖੁਸ਼ੀ ਹੋਈ ਜਦੋਂ ਸਿੱਧ ਦੌੜ ਗਏ।
ਸ੍ਰੀ ਮੁਖ ਤੇ ਸਭ ਹੁਣ ਸੁਣਾਇਓ, ਭਇਓ ਬਿਘਨ ਹਮ ਸਕਲ ਮਿਟਾਇਓ।
ਜਦੋਂ ਇਹ ਸਿੱਧ ਨੱਠ ਗਏ ਤੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ, ਸਾਰੇ ਸਿੱਖਾਂ ਨੂੰ ਕਹਿਣ ਲੱਗੇ, ਭਾਈ ਜਿਹੜਾ ਇਸ ਜਗ੍ਹਾ ਤੇ ਵੱਡਾ ਭਾਰੀ ਬਿਘਨ ਆਇਆ ਸੀ, ਉਹ ਸਾਰਾ ਬਿਘਨ ਅਸੀਂ ਹਟਾ ਦਿੱਤਾ ਹੈ, ਹੁਣ ਇਸ ਜਗ੍ਹਾ ਤੇ ਕਿਸੇ ਪ੍ਰਕਾਰ ਦਾ ਕੋਈ ਬਿਘਨ ਕੋਈ ਸਮੱਸਿਆ ਨਹੀਂ ਰਹੀ।
ਅਬ ਤੇ ਆਗੇ ਹੋਏ ਨਾ ਕੋਈ, ਮੈਂ ਆਵੇ ਕਬ ਕੋ ਸਿੱਧ ਜੋਏ।
ਅੱਜ ਤੋਂ ਬਾਅਦ ਨਹੀਂ ਇੱਥੇ ਕੋਈ ਸਿੱਧ ਆਉਣ ਲੱਗਾ, ਅੱਜ ਤੋਂ ਬਾਅਦ ਇੱਥੇ ਕੋਈ ਯੋਗੀ ਆ ਕੇ ਇਸ ਜਗ੍ਹਾ ਤੇ ਆਪਣੀ ਮੈਂ ਮੇਰੀ ਨਹੀਂ ਜਮਾਵੇਗਾ। ਸਭ ਯੋਗੀ ਹੁਣ ਚਲੇ ਗਏ ਨੇ, ਸਿੱਧ ਸਾਰੇ ਅਲੋਪ ਹੋ ਗਏ ਨੇ, ਹੁਣ ਕੋਈ ਸਿੱਧ ਕੋਈ ਨਾਥ ਕੋਈ ਯੋਗੀ ਇਸ ਜਗ੍ਹਾ ਤੇ ਆ ਕੇ ਉਪਦਰਵ ਨਹੀਂ ਕਰੇਗਾ। ਇਹ ਜਗ੍ਹਾ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਹੀ ਪ੍ਰਗਟ ਰਹੇਗੀ, ਇਹਨੂੰ ਨਾਨਕ ਮਾਤਾ ਹੀ ਕਿਹਾ ਜਾਵੇਗਾ।
ਭਇਓ ਅਚਲ ਸ੍ਰੀ ਨਾਨਕ ਮਤਾ, ਬਿਘਨ ਭਵਿਖਨ ਕੋ ਸਭ ਅਤਾ।
ਇਹ ਅਚਲ ਨਾਨਕ ਮਤਾ ਅਚਲ ਹੋ ਗਿਆ, ਹੁਣ ਇਹ ਚਲਾਏ ਮਾਨ ਨਹੀਂ ਹੋਵੇਗਾ। ਪਹਿਲਾਂ ਤਾਂ ਸਿੱਧਾਂ ਨੇ ਨਾਂ ਬਦਲ ਦਿੱਤਾ ਸੀ ਆ ਕੇ, ਫਿਰ ਗੋਰਖ ਮਤਾ ਕੀਤਾ ਸੀ, ਪਰ ਹੁਣ ਇਹ ਨਾਂ ਨਹੀਂ ਬਦਲੇਗਾ, ਹੁਣ ਇਹ ਨਾਨਕ ਮਤਾ ਨਾਮ ਅਚਲ ਰਹੇਗਾ। ਇੱਥੇ ਜਿੰਨਾ ਬਿਘਨ ਸੀ ਉਹ ਸਾਰਾ ਅਸੀਂ ਦੂਰ ਕਰ ਦਿੱਤਾ, ਆਉਣ ਵਾਲੇ ਸਮੇਂ ਵਿੱਚ ਵੀ ਹੁਣ ਕਦੇ ਕਿਸੇ ਪ੍ਰਕਾਰ ਦਾ ਬਿਘਨ ਇਸ ਜਗ੍ਹਾ ਤੇ ਨਹੀਂ ਆਵੇਗਾ, ਸਾਰੇ ਬਿਘਨ ਅਸੀਂ ਦੂਰ ਕਰ ਦਿੱਤੇ ਨੇ।
ਸੁਨਤ ਆਨੰਦ ਭਏ ਸਿੱਖ ਸਾਰੇ, ਸਦਾ ਗੁਰੂ ਕੀ ਵਿਜੈ ਉਚਾਰੇ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਸਾਰੇ ਸਿੱਖਾਂ ਨੇ ਬੜਾ ਆਨੰਦ ਮਾਣਿਆ, ਬੜੇ ਖੁਸ਼ ਹੋਏ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਸਥਾਨ ਦੀ ਮਰਿਆਦਾ ਕਾਇਮ ਹੋ ਗਈ। ਸਭ ਨੇ ਆਖਿਆ, ਸਤਿਗੁਰੂ ਜੀ ਤੁਹਾਡੀ ਤਾਂ ਸਦਾ ਹੀ ਵਿਜੈ ਹੈ, ਤੁਹਾਡੀ ਤਾਂ ਸਦਾ ਹੀ ਜਿੱਤ ਹੈ, ਤੁਹਾਨੂੰ ਕੋਈ ਨਹੀਂ ਜਿੱਤ ਸਕਦਾ, ਮਹਾਰਾਜ ਤੁਸੀਂ ਅਜੀਤ ਹੋ ਅਜੈ ਹੋ।
ਤਿਸ ਦਿਨ ਸਤਿਗੁਰ ਡੇਰੇ ਮਾਏ,
ਸਤਿਗੁਰੂ ਜੀ ਸਾਰਾ ਦਿਨ ਡੇਰੇ ਤੇ ਹੀ ਰਹੇ, ਇੱਥੇ ਹੀ ਨਾਨਕ ਮਤੇ ਸਥਾਨ ਤੇ ਸਾਰਾ ਦਿਨ ਇੱਥੇ ਹੀ ਮਹਾਰਾਜ ਜੀ ਰਹੇ, ਕਿਤੇ ਨਹੀਂ ਗਏ, ਆਸੇ ਪਾਸੇ ਕਿਤੇ ਸ਼ਿਕਾਰ ਖੇਡਣ ਨਹੀਂ ਗਏ। ਮਹਾਰਾਜ ਜੀ ਸਾਰਾ ਦਿਨ ਉਸ ਦਿਨ ਡੇਰੇ ਤੇ ਹੀ ਰਹੇ ਜਿਸ ਦਿਨ ਸਿੱਧਾਂ ਨਾਲ ਗੋਸ਼ਟ ਹੋਈ।
ਪੰਚਾਮ੍ਰਿਤ ਘਨੋ ਕਰਵਾਇਓ, ਨਰਗਨ ਮਿਲੇ ਸਭਨ ਵਰਤਾਇਓ।
ਕੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਸਤਿਗੁਰਾਂ ਨੇ ਹੁਕਮ ਕਰਕੇ ਤਿਆਰ ਕਰਵਾਈਆਂ, ਔਰ ਉਹ ਦੇਗਾਂ ਦਾ ਅਰਦਾਸਾ ਕਰਕੇ ਭੋਗ ਲਵਾ ਕੇ ਸਾਰੀ ਸੰਗਤ ਵਿੱਚ ਸਾਰੇ ਸਿੱਖਾਂ ਸਿਪਾਹੀਆਂ ਵਿੱਚ ਉਹ ਦੇਗ ਵਰਤਾਈ ਗਈ ਹੈ।
ਸੁਣ ਕਰ ਪਿਕਰ ਗੁਰ ਆਗਮਨੋ, ਜਿਸ ਪੁਰ ਗ੍ਰਾਮ ਉਤੇ ਸਿੱਖ ਭਵਨੋ।
ਜੀ ਜਦੋਂ ਸਤਿਗੁਰਾਂ ਦੇ ਆਗਮਨ ਬਾਰੇ ਪਤਾ ਲੱਗਾ, ਹੁਣ ਨੇੜੇ ਤੇੜੇ ਨਗਰਾਂ ਚ ਤਾਂ ਸਹਿਜੇ ਸਹਿਜੇ ਖਬਰ ਪਹੁੰਚਣੀ ਸੀ, ਨੇੜੇ ਤੇੜੇ ਪਿੰਡਾਂ ਵਿੱਚ ਗ੍ਰਾਮਾਂ ਚ ਜਿੱਥੇ ਜਿੱਥੇ ਗੁਰਸਿੱਖਾਂ ਦੇ ਘਰ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮਤੇ ਆਏ ਹੋਏ ਨੇ, ਸੁਣ ਕੇ ਸਿੱਖਾਂ ਨੂੰ ਚਾਓ ਚੜ ਗਿਆ, ਗੁਰਸਿੱਖਾਂ ਦੇ ਅੰਦਰ ਗੁਰੂ ਦਰਸ਼ਨਾਂ ਦਾ ਉਮਾਹ ਤੇ ਉਤਸ਼ਾਹ ਜਾਗਿਆ ਹੈ।
ਨਰ ਨਾਰੀ ਆਨੰਦ ਬਿਲੰਦੇ, ਮਿਲ ਮਿਲ ਜੈ ਕਹਿ ਪੇ ਸਿੱਖ ਬ੍ਰਿੰਦੇ।
ਬਹੁਤ ਸਾਰੇ ਨਰ ਨਾਰੀਆਂ ਭਾਰੀ ਆਨੰਦ ਦੇ ਸਹਿਤ ਹਿਰਦਾ ਭਰ ਗਿਆ, ਮਿਲ ਮਿਲ ਕੇ ਇਸਤਰੀਆਂ ਸਿੱਖ ਇਕੱਠੇ ਹੋ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਉਣ ਲੱਗੇ।
ਦਰਸ਼ਨ ਹਿਤੋਂ ਤਲਾਵਤ ਆਏ, ਮਨੋ ਅਮੀ ਸਰ ਮੈਂ ਮੂੰਹ ਪਾਏ।
ਦਰਸ਼ਨ ਕਰਨ ਵਾਸਤੇ ਹੁਮ ਹੁਮਾ ਕੇ ਸਿੱਖ ਪਹੁੰਚਣ ਲੱਗੇ, ਆਉਣ ਲੱਗੇ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ, ਮਾਨੋ ਜਿਵੇਂ ਅੰਮ੍ਰਿਤ ਪੀਣ ਵਾਸਤੇ ਅੰਮ੍ਰਿਤ ਦੇ ਗਟਾਕ ਭਰਨ ਵਾਸਤੇ ਆ ਰਹੇ ਨੇ।
ਜਿਨ ਕੇ ਸੁਨਤ ਦੂਰ ਤੇ ਦੂਰ, ਜਿਨ ਕੋ ਸੁਨਤ ਦੂਰ ਤੇ ਦੂਰ, ਹਮ ਪਾਗਨ ਤੇ ਕਰ ਆਏ ਹਦੂਰ।
ਸਿੱਖ ਆਪਸ ਵਿੱਚ ਮਨਾਂ ਵਿੱਚ ਗੱਲਾਂ ਕਰਦੇ, ਇੱਕ ਦੂਜੇ ਨੂੰ ਕਹਿੰਦੇ, ਭਾਈ ਜਿਨ੍ਹਾਂ ਬਾਰੇ ਸੁਣਦੇ ਸੀ ਸਤਿਗੁਰੂ ਜੀ ਬੜੀ ਦੂਰ ਨੇ, ਕਿਵੇਂ ਜਾਵਾਂਗੇ ਉੱਥੇ ਅੰਮ੍ਰਿਤਸਰ, ਕਿਵੇਂ ਜਾ ਕੇ ਉੱਥੇ ਉਹਨਾਂ ਦੇ ਦਰਸ਼ਨ ਕਰਾਂਗੇ। ਕਹਿੰਦੇ ਜੇ ਸਾਡੇ ਕੋਈ ਭਾਗ ਜਾਗੇ ਨੇ, ਜਿਹੜੇ ਸਤਿਗੁਰੂ ਜੀ ਬੜੀ ਦੂਰ ਸਨ, ਅੱਜ ਸਾਡੇ ਘਰ ਆਏ ਨੇ ਸਾਨੂੰ ਦਰਸ਼ਨ ਦੇਣ, ਅੱਜ ਸਾਡੇ ਇਲਾਕੇ ਵਿੱਚ ਆਏ ਨੇ, ਕੋਲ ਆਏ ਨੇ ਸਾਨੂੰ ਦਰਸ਼ਨ ਦੇਣ ਵਾਸਤੇ। ਸਾਡੇ ਤਾਂ ਕੋਈ ਭਾਗ ਸਵੱਲੇ ਸਨ ਜਿਹੜੇ ਜਾਗੇ ਹਨ।
ਧਰਤਰ ਆਗੈ ਪੂੰਜੀ ਕੋਰ, ਚਰਨ ਕਮਲ ਬੰਦੇ ਕਰ ਜੋਰ।
ਬਹੁਤ ਸਾਰੀਆਂ ਪਿਟਾਵਾਂ ਲੈ ਲੈ ਕੇ ਆਉਂਦੇ, ਆ ਕੇ ਸਤਿਗੁਰਾਂ ਦੇ ਚਰਨਾਂ ਚ ਪਿਟਾਵਾਂ ਭੇਟ ਕਰਕੇ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ ਨਮਸਕਾਰਾਂ ਕਰਦੇ ਹਨ।
ਜਸ ਜਸ ਕਰੇ ਕਾਮਨਾ ਪਾਵੇ, ਦਰਸ਼ਨ ਤੇ ਨਿਰਮਲ ਬਣ ਜਾਵੇ।
ਜਿਹੋ ਜਿਹੋ ਜੀ ਕਾਮਨਾ ਆਪਣੇ ਮਨ ਚ ਕਰਕੇ ਆਉਂਦੇ ਨੇ, ਤਿਵੇਂ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸਭ ਸਿੱਖਾਂ ਦੇ ਹਿਰਦੇ ਨਿਰਮਲ ਪਵਿੱਤਰ ਹੋ ਰਹੇ ਨੇ, ਅੰਤਸ਼ਕਰਨ ਪਵਿੱਤਰ ਹੋ ਰਹੇ ਨੇ।
ਸਤਨਾਮ ਸਿਮਰਨ ਲੇਵ ਲਾਗੇ, ਜਿਨ ਮਨ ਸੁਰਤ ਭਗਤ ਮੈਂ ਜਾਗੇ।
ਔਰ ਜਦਾਂ ਦੇ ਹਿਰਦੇ ਨਿਰਮਲ ਹੋਏ, ਸੱਚੇ ਨਾਮ ਨਾਲ ਉਹਨਾਂ ਦੀ ਲਿਵ ਲੱਗ ਗਈ, ਸੁੱਤੇ ਹੋਏ ਮਨ ਜਾਗ ਪਏ ਪਰਮੇਸ਼ਰ ਦੀ ਭਗਤੀ ਵਿੱਚ।
ਪਈ ਪੀਰ ਗੁਰ ਕੇ ਚੋਂ ਫੇਰੇ, ਆਵਤ ਗਮਨਤ ਚੋਂ ਦਿਸ਼ਕੇਰੇ।
ਸਤਿਗੁਰਾਂ ਦੇ ਚੋਂ ਪਾਸੇ ਬਹੁਤ ਸਾਰਾ ਇਕੱਠ ਸੰਗਤਾਂ ਦਾ, ਬਹੁਤ ਸਾਰੀ ਗਿਣਤੀ, ਕਹਿੰਦੇ ਆ ਰਹੇ ਨੇ ਚਾਰੇ ਪਾਸਿਓਂ ਸਿੱਖ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਵਾਰੇ ਵਾਰੇ ਜਾ ਰਹੇ ਨੇ, ਬਲਿਹਾਰ ਬਲਿਹਾਰ ਜਾ ਰਹੇ ਨੇ।
ਸੁਜਸ ਬਖਾਨਤ ਜੈ ਕਹਿ ਜਾਤੇ, ਪੁਰੇ ਕਾਮਨਾ ਉਰੇ ਰਖਾਤੇ।
ਕਿੱਥੇ ਜਾਂਦੇ ਆ ਸਤਿਗੁਰਾਂ ਦਾ ਸੁਜਾਸੀ ਕਰਦੇ ਆ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਜਿਹੜਾ ਵੀ ਆਉਂਦਾ ਹਰ ਇੱਕ ਦੀ ਕਾਮਨਾ ਪੂਰੀ ਹੁੰਦੀ ਤੇ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਸਤਿਗੁਰਾਂ ਦੇ ਕੋਲੋਂ ਵਾਪਸ ਆਪਣੇ ਘਰਾਂ ਨੂੰ ਮੁੜਦੇ ਨੇ।
ਸ੍ਰੀ ਹਰਗੋਬਿੰਦ ਹੈ ਆਰੂੜੇ, ਕਰੇ ਅਖੇਰ ਬ੍ਰਿਤੀ ਬਨ ਗੂੜੇ।
ਸ੍ਰੀ ਨਾਨਕ ਮਤਾ ਸਾਹਿਬ ਜੀ ਦੇ ਆਲੇ ਦੁਆਲੇ ਉਦੋਂ ਬੜੇ ਸੰਘਣੇ ਜੰਗਲ ਸੀ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਜਾਂਦੇ ਨੇ। ਹੁਣ ਨੇੜੇ ਤੇੜੇ ਜੰਗਲ ਦੇ ਵਿੱਚ ਜਾ ਕੇ ਗੂੜੇ, ਜਿੱਥੇ ਬਹੁਤ ਜ਼ਿਆਦਾ ਸੰਘਣੇ ਜੰਗਲ ਨੇ, ਉਹਨਾਂ ਜੰਗਲਾਂ ਵਿੱਚ ਜਾ ਕੇ ਮਹਾਰਾਜ ਜੀ ਅਖੇਰ ਬਿਰਤੀ ਕਰਦੇ, ਸ਼ਿਕਾਰ ਖੇਡਦੇ ਨੇ।
ਬੀਨ ਬੀਨ ਕਰਕੇ ਹਰ ਮਾਰੇ,
ਚੁਣ ਚੁਣ ਕੇ ਸ਼ੇਰਾਂ ਦਾ ਸ਼ਿਕਾਰ ਕੀਤਾ ਮਹਾਰਾਜ ਜੀ ਨੇ। ਬਹੁਤ ਸਾਰੇ ਸ਼ੇਰ ਇਸ ਜੰਗਲ ਦੇ ਵਿੱਚ ਸਨ, ਉਹ ਮਾਰੇ ਹਨ।
ਸ਼ੁਕਰ ਸਸੇ ਧਾਏ ਸੰਘਾਰੇ,
ਮਹਾਰਾਜ ਜੀ ਨੇ ਸੂਰਾਂ ਦਾ ਸ਼ਿਕਾਰ ਖੇਡਿਆ, ਬਹੁਤ ਸਾਰੇ ਜੰਗਲੀ ਸੂਰ ਮਾਰੇ ਨੇ। ਸਹੇ ਜਿਹੜੇ ਬੜੀ ਤੇਜ਼ੀ ਨਾਲ ਦੌੜੇ ਜਾਂਦੇ ਸੀ, ਉਹਨਾਂ ਨੂੰ ਤੀਰਾਂ ਨਾਲ ਮਾਰਿਆ ਹੈ।
ਪਾੜੇ ਮਿਰਗ ਜਾਨ ਨਾ ਪਾਵੇ,
ਪਾੜੇ ਹੁੰਦੇ ਨੇ ਮਿਰਗ ਹਿਰਨ, ਉਹਨਾਂ ਦੀਆਂ ਅੱਗੋਂ ਕਈ ਪ੍ਰਕਾਰ ਦੀਆਂ ਕਿਸਮਾਂ। ਕਿਸੇ ਹਿਰਨ ਨੂੰ ਮਹਾਰਾਜ ਜੀ ਦੂਰ ਨਹੀਂ ਜਾਣ ਦਿੰਦੇ, ਤੀਰ ਦੇ ਨਾਲ ਹੀ ਮਾਰ ਮੁਕਾਉਂਦੇ ਨੇ।
ਤੀਰਨ ਤਰ ਕਤੁਬਕਨ ਕਾਵੇ,
ਤੀਰਾਂ ਨਾਲ ਮਾਰ ਮੁਕਾਉਂਦੇ ਨੇ ਜਾਂ ਬੰਦੂਕ ਦਾ ਨਿਸ਼ਾਨਾ ਲਾਉਂਦੇ ਤੇ ਬੰਦੂਕ ਦੀ ਗੋਲੀ ਨਾਲ ਮਾਰਦੇ ਹਨ।
ਬਨ ਮੈਂ ਵਿਚਰਤ ਰਹਿਤ ਬਡੇਰੇ, ਸੰਗਤ ਆਏ ਥਿਰੈ ਵਿਚ ਡੇਰੇ।
ਸਤਿਗੁਰੂ ਜੀ ਜੰਗਲ ਦੇ ਵਿੱਚ ਦੂਰ ਦੂਰ ਤੱਕ ਸ਼ਿਕਾਰ ਖੇਡਣ ਜਾਂਦੇ, ਜੀਵਾਂ ਦਾ ਸੰਘਾਰ ਕਰਕੇ ਉਹਨਾਂ ਨੂੰ ਮੁਕਤ ਕਰਦੇ ਨੇ। ਇਧਰ ਬਹੁਤ ਸਾਰੀਆਂ ਸੰਗਤਾਂ ਜਿੱਥੇ ਸਤਿਗੁਰਾਂ ਦਾ ਡੇਰਾ ਕੀਤਾ ਹੋਇਆ, ਉੱਥੇ ਬਹੁਤ ਸਾਰੀ ਸੰਗਤ ਇਲਾਕੇ ਦੇ ਵਿੱਚੋਂ ਕਈ ਨਵੇਂ ਵੀ ਆਉਂਦੇ ਨੇ, ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਜਬ ਸਤਿਗੁਰ ਖੇਰ ਕਰ ਆਵੇ, ਤਬ ਸੁੰਦਰ ਦਰਸ਼ਨ ਕੋ ਪਾਵੇ।
ਸਾਰਾ ਦਿਨ ਸੰਗਤ ਇਕੱਠੀ ਹੁੰਦੀ ਰਹਿੰਦੀ ਹੈ ਡੇਰੇ ਵਿੱਚ, ਜਦੋਂ ਸਤਿਗੁਰੂ ਜੀ ਸ਼ਿਕਾਰ ਖੇਡ ਕੇ ਸ਼ਾਮ ਨੂੰ ਵਾਪਸ ਆਉਂਦੇ ਨੇ, ਆ ਕੇ ਸਤਿਗੁਰੂ ਜੀ ਦੀਵਾਨ ਸਜਾਉਂਦੇ ਨੇ, ਫਿਰ ਸਤਿਗੁਰਾਂ ਦੇ ਸਜੇ ਹੋਏ ਦੀਵਾਨ ਵਿੱਚ ਸਾਰੀਆਂ ਸੰਗਤਾਂ ਸਾਰੇ ਮਾਈ ਭਾਈ ਬੜੇ ਪਿਆਰ ਨਾਲ ਸਤਿਗੁਰਾਂ ਦੇ ਸੋਹਣੇ ਸੁੰਦਰ ਦਰਸ਼ਨ ਕਰਦੇ ਹਨ।
ਗ੍ਰਾਮਨ ਮੈਂ ਬੋ ਸਿੱਖ ਬਨ ਜਾਰੇ, ਧਨੀ ਵਿਸਾਲ ਕਰੇ ਵਿਵਹਾਰੇ।
ਜਿਹੜੇ ਪਿੰਡ ਸੀ ਨੇੜੇ ਤੇੜੇ, ਉਹਨਾਂ ਵਿੱਚ ਬਹੁਤ ਸਾਰੇ ਸਿੱਖ ਵਪਾਰੀ ਸਿੱਖ ਸੀ, ਜਿਹੜੇ ਵਪਾਰ ਕਰਦੇ ਸੀ। ਬਨਜਾਰੇ ਦਾ ਮਤਲਬ ਹੈ ਵਪਾਰ ਕਰਨ ਵਾਲੇ ਵਪਾਰੀ, ਜਿਹੜੇ ਵਪਾਰ ਕਰਦੇ ਸਨ, ਬਹੁਤ ਧਨੀ ਵੀ ਸੀ। ਹੁਣ ਵਪਾਰੀ ਸਨ, ਵਪਾਰ ਵਿੱਚ ਮੁਨਾਫਾ ਹੋਣ ਕਰਕੇ ਕਾਫੀ ਧਨੀ ਤੇ ਸ਼ਾਹੂਕਾਰ ਸਿੱਖ ਵੀ ਇਲਾਕੇ ਚ ਰਹਿੰਦੇ ਸਨ।
ਦਰਸ ਦਰਬ ਸਰਬ ਤੈ ਆਨ ਅਰਪੈ ਦਰਬ ਸਰਬ ਤੈ ਆਨ ਗੁਰੂ ਕਾਮਨੈ ਪੁਰੈ ਮਹਾਨ।
ਬਹੁਤ ਸਾਰਾ ਧਨ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਅਰਪਦੇ ਦਸਵੰਧ ਦੀ ਮਾਇਆ ਸਿੱਖ ਕੱਢਦੇ ਨੇ। ਜਿੰਨੀ ਕਿਰਤ ਵਿਰਤ ਕਰਕੇ ਕਮਾਈ ਕਰਦੇ ਉਸ ਕਮਾਈ ਚੋਂ ਦਸਵਾਂ ਹਿੱਸਾ ਗੁਰੂ ਕੀ ਗੋਲਕ ਵਾਸਤੇ ਗੁਰੂ ਕੇ ਨਿਮਿਤ ਕੱਢਦੇ। ਹੁਣ ਇਹ ਮਰਿਆਦਾ ਅਲੋਪ ਹੁੰਦੀ ਜਾ ਰਹੀ ਹੈ। ਸਿੱਖਾਂ ਅੰਦਰ ਇਹ ਰੁਝਾਨ ਚਾਉ ਨਹੀਂ ਰਿਹਾ ਦਸਵੰਧ ਕੱਢਣ ਦਾ। ਪੁਰਾਤਨ ਗੁਰਸਿੱਖ ਦਸਵੰਧ ਜ਼ਰੂਰ ਕੱਢਦੇ ਸੀ, ਭਾਵੇਂ ਘਰ ਰੋਟੀ ਘੱਟ ਖਾ ਲੈਣ, ਦਸਵਾਂ ਹਿੱਸਾ ਜ਼ਰੂਰ ਕੱਢਣਾ ਗੁਰੂ ਸਾਹਿਬ ਵਾਸਤੇ। ਤਦੇ ਉਹਨਾਂ ਦੇ ਖਜ਼ਾਨਿਆਂ ਚ ਬਰਕਤਾਂ ਰਹਿੰਦੀਆਂ ਸੀ। ਹੁਣ ਲੋਕ ਲੱਖ ਲੱਖ ਰੁਪਈਆ ਮਹੀਨੇ ਦੀ ਵੀ ਤਨਖਾਹ ਲੈਂਦੇ ਹੁਣ ਤਾਂ ਵੀ ਕਹਿੰਦੇ ਜੀ ਬਰਕਤ ਨਹੀਂ ਪੈਂਦੀ। ਤੇ ਬਰਕਤਾਂ ਇਸੇ ਕਰਕੇ ਨਹੀਂ ਰਹੀਆਂ ਕਿਉਂਕਿ ਦਸਵਾਂ ਹਿੱਸਾ ਦਸਵੰਧ ਗੁਰੂ ਕੇ ਨਿਮਿਤ ਨਹੀਂ ਕੱਢਦੇ। ਜਦੋਂ ਦਸਵੰਧ ਕੱਢੋਗੇ ਫਿਰ ਆਪੇ ਬਰਕਤ ਪੈ ਜਾਏਗੀ। ਮਹਾਰਾਜ ਜੀ ਦਾ ਇੱਕ ਬਚਨ ਆਉਂਦਾ, ਜੋ ਬਾਬੇ ਕੇ ਦਾਮ ਨਾ ਦਹਿ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਜਿਹੜੇ ਗੁਰੂ ਬਾਬੇ ਦਾ ਦਾਮ ਜਿਹੜਾ ਦਸਵੰਧ ਦਾ ਹਿੱਸਾ ਨਹੀਂ ਨਾ ਦਿੰਦੇ, ਉਹਨਾਂ ਦਾ ਪੈਸਾ ਲੱਗ ਜਾਂਦਾ ਪਰ ਉਹ ਲੱਗ ਕਿਤੇ ਹੋਰ ਜਾਂਦਾ ਹੈ, ਲੱਗ ਜਾਂਦਾ, ਇਸੇ ਕਰਕੇ ਬਰਕਤ ਨਹੀਂ ਪੈਂਦੀ। ਇਸ ਕਰਕੇ ਗੁਰੂ ਕਾ ਦਸਵੰਧ ਗੁਰਸਿੱਖ ਨੇ ਹਰ ਇੱਕ ਨੇ ਕੱਢਣਾ। ਇਹ 52 ਬਚਨ ਕਲਗੀਧਰ ਪਾਤਸ਼ਾਹ ਨੇ ਜਿਹੜੇ ਕੀਤੇ ਸੀ ਨਾ ਸਿੰਘਾਂ ਵਾਸਤੇ, 52 ਬਚਨ ਸੱਚਖੰਡ ਹਜ਼ੂਰ ਸਾਹਿਬ, ਉਹਨਾਂ 52 ਬਚਨਾਂ ਚੋਂ ਇੱਕ ਬਚਨ ਮਹਾਰਾਜ ਜੀ ਨੇ ਵੀ ਕਿਹਾ ਸੀ, ਖਾਲਸਾ ਜੀ ਦਸਵੰਧ ਜ਼ਰੂਰ ਕੱਢਣਾ ਹੈ ਔਰ ਉਹਨੂੰ ਭਲੇ ਪਾਸੇ ਲਾਉਣਾ, ਨੇਕ ਪਾਸੇ ਲਾਉਣਾ। ਤੋ ਇਹ ਜਿੰਨੇ ਧਨੀ ਇਲਾਕੇ ਦੇ ਸਿੱਖ ਸਨ, ਇਹ ਦਸਵਾਂ ਹਿੱਸਾ ਜਿਹੜਾ ਦਸਵੰਧ ਦਾ ਹੈ ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਔਰ ਸਤਿਗੁਰੂ ਜੀ ਇਹਨਾਂ ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ।
ਇਸ ਪ੍ਰਕਾਰ ਦਿਨ ਕਿਤਕ ਬਿਤਾਏ, ਸਭ ਥਲ ਕੋ ਸਿੱਖ ਮੁਖੀ ਬੁਲਾਏ।
ਇਹਨਾਂ ਕੁਝ ਦਿਨ ਸਤਿਗੁਰੂ ਜੀ ਰਹੇ ਨਾਨਕ ਮਤੇ, ਕੁਝ ਦਿਨ ਰਹਿ ਕੇ ਇੱਥੇ ਸਤਿਗੁਰਾਂ ਨੇ ਬਤੀਤ ਕੀਤੇ। ਫਿਰ ਮਹਾਰਾਜ ਜੀ ਨੇ ਜਿਹੜੇ ਸਾਰੇ ਇਲਾਕੇ ਦੇ ਮੁਖੀ ਸਿੱਖ ਸੀ, ਜਿਹੜੇ ਮੋਦਵਾਰ ਸਿੱਖ ਸੀ ਇਲਾਕੇ ਦੇ, ਉਹਨਾਂ ਮੋਦਵਾਰ ਮੁਖੀ ਸਿੱਖਾਂ ਨੂੰ ਮਹਾਰਾਜ ਜੀ ਨੇ ਬੁਲਾਇਆ।
ਜਬ ਸਮਦਾਏ ਆਨ ਕਰ ਬੈਸੇ, ਸ਼੍ਰੀ ਹਰਗੋਬਿੰਦ ਉੱਚਿਓ ਐਸੇ।
ਜਦੋਂ ਮੁਖੀ ਸਿੱਖ ਆ ਕੇ ਬਹਿ ਗਏ 6ਵੇਂ ਪਾਤਸ਼ਾਹ ਦੇ ਦਰਬਾਰ ਚ, ਮਹਾਰਾਜ ਜੀ ਦੇ ਚਰਨਾਂ ਚ ਆ ਕੇ ਬੈਠ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਉਹਨਾਂ ਸਾਰੇ ਸਿੱਖਾਂ ਨੂੰ ਹੁਕਮ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ,
ਪ੍ਰਥਮ ਗੁਰੂ ਕੋ ਇਹ ਅਸਥਾਨ, ਦਰਸ਼ਨ ਕੋ ਫਲ ਪੁੰਨ ਮਾਨ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਇਹ ਜਿਹੜਾ ਸਥਾਨ ਹੈ ਇਹ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ, ਨਾਨਕ ਮਤਾ। ਤੁਹਾਨੂੰ ਸਾਰਿਆਂ ਨੂੰ ਇਸ ਸਥਾਨ ਦਾ ਪਤਾ ਹੈ, ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਥਾਂ ਹੈ, ਉਹਨਾਂ ਦਾ ਯਾਦਗਾਰੀ ਅਸਥਾਨ ਹੈ।
ਦਰਸ਼ਨ ਕੋ ਫਲ ਪੁੰਨ ਮਾਨ,
ਇਸ ਅਸਥਾਨ ਦੇ ਦਰਸ਼ਨਾਂ ਦਾ ਬੜਾ ਵੱਡਾ ਪੁੰਨ ਹੈ, ਬੜਾ ਵੱਡਾ ਫਲ ਹੈ ਇਸ ਅਸਥਾਨ ਦੇ ਦਰਸ਼ਨ ਕਰਨ ਦਾ।
ਓਗਨ ਹਰਤਾ ਉਰ ਧਰੀਐ,
ਇੱਥੇ ਆ ਕੇ ਜਿਹੜੇ ਸੰਗਤ ਸਿੱਖ ਦਰਸ਼ਨ ਕਰਦੇ ਨੇ ਨਾ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ, ਉਹਨਾਂ ਦੇ ਸਾਰੇ ਪਾਪ ਕੱਟੇ ਜਾਂਦੇ ਨੇ, ਸਾਰੇ ਪਾਪ ਨਿਵਿਰਤ ਹੋ ਜਾਂਦੇ ਹਨ।
ਪੁਰਬ ਦਿਵਸ ਕੋ ਮੇਲਾ ਕਰੀਐ,
ਮਹਾਰਾਜ ਜੀ ਨੇ ਹੁਕਮ ਕੀਤਾ ਜਦੋਂ ਪੁਰਬ ਦਾ ਦਿਨ ਹੋਵੇ, ਸੰਕ੍ਰਾਂਤ ਹੋਵੇ, ਮੱਸਿਆ ਹੋਵੇ, ਪੂਰਨਮਾਸ਼ੀ ਹੋਵੇ, ਦਸਵੀਂ ਹੋਵੇ, ਪੰਚਮੀ ਹੋਵੇ, ਵਿਸਾਖੀ ਹੋਵੇ, ਦੀਵਾਲੀ ਹੋਵੇ, ਜਦੋਂ ਕੋਈ ਪੁਰਬ ਦਾ ਦਿਨ ਹੋਵੇ ਉਦੋਂ ਤੁਸੀਂ ਇਸ ਜਗ੍ਹਾ ਤੇ ਜੋੜ ਮੇਲਾ ਕਰਨਾ। ਮਹਾਰਾਜ ਜੀ ਕਿਉਂਕਿ ਸੰਗਤ ਦੂਰ ਦੂਰ ਰਹਿੰਦੀ ਸੀ, ਨਾਨਕ ਮਤੇ ਦੇ ਨੇੜੇ ਨਾ ਰਹਿਣ ਕਰਕੇ ਗੁਰੂ ਘਰ ਦੀ ਬੇਅਦਬੀ ਹੋਈ ਨਾ, ਦੂਰ ਰਹਿੰਦੇ ਸੀ ਸਿੱਖ। ਮਹਾਰਾਜ ਜੀ ਕਹਿੰਦੇ ਵੀ ਤੁਸੀਂ ਜੇ ਆਉਂਦੇ ਰਹੋਗੇ ਆਪੇ ਸਥਾਨ ਦੀ ਮਰਿਆਦਾ ਰਹੇਗੀ, ਜਦੋਂ ਤੁਸੀਂ ਆਉਣਾ ਹੀ ਨਹੀਂ ਇੱਥੇ ਤੇ ਆਪੇ ਬੇਅਦਬੀ ਕਰਨੀ ਸੀ ਸਿੱਧਾ ਨਾਥਾਂ ਨੇ। ਮਹਾਰਾਜ ਜੀ ਕਹਿੰਦੇ ਤੁਸੀਂ ਪੁਰਬ ਦੇ ਜਿਹੜੇ ਦਿਨ ਨੇ ਉਹ ਇੱਥੇ ਆ ਕੇ ਜੋੜ ਮੇਲਾ ਕਰਨਾ ਹੈ।
ਸਤਿਗੁਰ ਸ਼ਬਦ ਪੱਥੋ ਵਾਰ ਸੁਣੀਐ,
ਇੱਥੇ ਆ ਕੇ ਗੁਰਬਾਣੀ ਪੜ੍ਹਨੀ ਹੈ, ਗੁਰੂ ਕੇ ਸ਼ਬਦ ਦਾ ਕੀਰਤਨ ਕਰਨਾ ਹੈ ਔਰ ਪਿਆਰ ਸਤਿਕਾਰ ਨਾਲ ਬਹਿ ਕੇ ਕੀਰਤਨ ਸੁਣਨਾ ਹੈ।
ਕਰੋ ਕੀਰਤਨ ਨਿਰਮਲ ਬਣੀਐ,
ਕਰਕੇ ਨਿਰਮਲ ਬਣਨਾ, ਕੀਰਤਨ ਕਰਕੇ ਪਵਿੱਤਰ ਹੋਣਾ ਹੈ।
ਬਿਘਨ ਉਠਾਵੇ ਕੋ ਇਤ ਆਏ,
ਜੇ ਕੋਈ ਇਸ ਜਗ੍ਹਾ ਤੇ ਆ ਕੇ ਬਿਘਨ ਉਠਾਵੇ, ਹੋ ਸਕਦਾ ਆਉਣ ਵਾਲੇ ਸਮੇਂ ਚ ਵੀ ਕੋਈ ਸਿੱਧਾ ਵਰਗਾ ਆ ਜਾਏ। ਮਹਾਰਾਜ ਜੀ ਕਹਿੰਦੇ ਚੁਕੰਨੇ ਤਾਂ ਰਹਿਣਾ ਨਾ, ਹੋ ਸਕਦਾ ਕੋਈ ਫੇਰ ਇਸ ਜਗ੍ਹਾ ਤੇ ਆ ਕੇ ਜੇ ਕੋਈ ਬਿਘਨ ਉਠਾਵੇ, ਕੋਈ ਉਪਦਰਵ ਕਰੇ।
ਨਿਰਵਾਰੋ ਮਿਲ ਕਰ ਸਮਦਾਏ,
ਸਾਰਿਆਂ ਨੇ ਮਿਲ ਕੇ ਉਹ ਬਿਘਨ ਦੂਰ ਕਰਨਾ, ਸਾਰਿਆਂ ਨੇ ਮਿਲ ਕੇ ਉਹ ਸਮੱਸਿਆ ਦਾ ਸਮਾਧਾਨ ਕਰਨਾ ਹੈ।
ਸੁਣ ਗੁਰ ਤੇ ਤਬੋ ਨਾ ਬਖਾਨੇ।
ਸਤਿਗੁਰਾਂ ਦਾ ਇਹ ਬਚਨ ਸਾਰੇ ਸਿੱਖਾਂ ਨੇ ਸੁਣਿਆ, ਸੁਣ ਕੇ ਸਿੱਖ ਬੋਲੇ,
ਅਬ ਤੇ ਕਰੈ ਕਹੀ ਜਿਮ ਬਾਨੇ।
ਕਹਿਣ ਲੱਗੇ ਮਹਾਰਾਜ ਹੁਣ ਇਸੇ ਤਰ੍ਹਾਂ ਹੀ ਕਰਾਂਗੇ ਜਿਵੇਂ ਤੁਹਾਡਾ ਹੁਕਮ ਹੈ, ਇਸੇ ਤਰ੍ਹਾਂ ਹੀ ਅਸੀਂ ਇਸ ਸਥਾਨ ਤੇ ਜੋੜ ਮੇਲੇ ਕਰਦੇ ਰਹਾਂਗੇ। ਸੰਗਤਾਂ ਦਾ ਜੋੜ ਮੇਲ ਇਸ ਜਗ੍ਹਾ ਤੇ ਰਹੇਗਾ, ਆਪੇ ਹੀ ਕੋਈ ਆ ਕੇ ਇਸ ਸਥਾਨ ਦੀ ਬੇਅਦਬੀ ਨਾ ਕਰੇਗਾ, ਇਹਦਾ ਸਤਿਕਾਰ ਵਧੇਗਾ।
ਜਿਸ ਪ੍ਰਕਾਰ ਹਮਰੋ ਕਲਿਆਣ ਤਿਮ ਤੁਮ ਹਮੈ ਸੋ ਕਰ ਤੋ ਬਖਾ।
ਮਹਾਰਾਜ ਜੀ ਜਿਵੇਂ ਸਾਡੀ ਕਲਿਆਣ ਹੋਣੀ ਹੈ, ਤੁਸੀਂ ਤਾਂ ਸਾਨੂੰ ਉਸੇ ਤਰ੍ਹਾਂ ਹੀ ਹੁਕਮ ਕਰਦੇ ਹੋ ਨਾ, ਜਿਵੇਂ ਸਾਡੀ ਕਲਿਆਣ ਹੋਣੀ ਹੈ, ਸਾਡੀ ਮੁਕਤੀ ਹੋਣੀ ਹੈ, ਉਸੇ ਤਰ੍ਹਾਂ ਦਾ ਹੁਕਮ ਸਤਿਗੁਰੂ ਜੀ ਤੁਸੀਂ ਸਾਡੇ ਪ੍ਰਤੀ ਕਰਦੇ ਹੋ।
ਅਬ ਤੇ ਸਾਧ ਫਕੀਰੀ ਬੇਸ ਰਹਿਆ ਬੋਲੇ ਜਗਤੇਸ਼।
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਭਾਈ ਅੱਜ ਤੋਂ ਬਾਅਦ ਇਸ ਜਗ੍ਹਾ ਤੇ ਫਕੀਰੀ ਬੇਸ ਵਾਲਾ ਸਾਧੂ ਹੀ ਮੰਤਰ ਰਹੇਗਾ, ਕਿਉਂਕਿ ਬਾਬਾ ਅਲਮਸਤ ਜੀ ਨੂੰ ਮਹਾਰਾਜ ਜੀ ਨੇ ਸੇਵਾ ਸੌਂਪੀ। ਆਖਿਆ ਵੀ ਤੇਰਾ, ਕਿਉਂਕਿ ਬਾਬੇ ਅਲਮਸਤ ਦਾ ਉਦਾਸੀ ਭੇਖ ਸੀ, ਭਗਵੇ ਰੰਗ ਦੇ ਕੱਪੜੇ ਪਾਉਂਦੇ ਸੀ। ਮਹਾਰਾਜ ਜੀ ਕਹਿੰਦੇ ਜਿਹੜਾ ਇਹੋ ਜਿਹਾ ਫਕੀਰੀ ਬੇਸ ਵਾਲਾ ਸਾਧੂ ਹੈ ਉਹੀ ਅੱਜ ਤੋਂ ਬਾਅਦ ਇਸ ਜਗ੍ਹਾ ਤੇ ਰਹੇਗਾ।
ਪੁਨ ਅਲਮਸਤ ਸਾਧ ਕੋ ਧੀਰ ਦੇ ਕਰ ਭਲੇ ਗੁਰੂ ਬਰ ਬੀਰ।
ਅਲਮਸਤ ਸਾਧੂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਲੀ ਪ੍ਰਕਾਰ ਨਾਲ ਧੀਰਜ ਦਿੱਤਾ, ਹੌਸਲਾ ਦਿੱਤਾ ਤੇ ਬਾਬੇ ਅਲਮਸਤ ਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ।
ਆਪਣੇ ਦੇਸ਼ ਚਲਨ ਕੇ ਹੇਤ ਕਯੋ ਸਭਨ ਤੋਂ ਬਨੋ ਸੁਚੇਤ।
ਮਹਾਰਾਜ ਜੀ ਨੇ ਧੀਰਜ ਦਿੱਤਾ, ਇਲਾਕਾ ਨਿਵਾਸੀਆਂ ਨੂੰ ਵੀ ਸਾਰੀ ਸੇਵਾ ਸੌਂਪ ਦਿੱਤੀ ਗੁਰੂ ਘਰ ਦੀ। ਫਿਰ ਮਹਾਰਾਜ ਜੀ ਨੇ ਨਾਲ ਦੇ ਸਾਥੀਆਂ ਨੂੰ, ਸਿਪਾਹੀਆਂ ਨੂੰ ਹੁਕਮ ਕੀਤਾ, ਭਾਈ ਚਲੋ ਹੁਣ ਆਪਾਂ ਆਪਣੇ ਦੇਸ਼ ਨੂੰ ਵਾਪਸ ਚਾਲੇ ਪਾਈਏ। ਹਾਂਜੀ,
ਤਿਸ ਥਲ ਥਿਰ ਹੋਏ ਕਰ ਅਰਦਾਸ, ਅਬ ਬੰਧਨ ਚਿਤ ਧਰੇ ਹੁਲਾਤ।
ਸਤਿਗੁਰਾਂ ਦੇ ਹੁਕਮ ਨਾਲ ਸਾਰੀ ਫੌਜ ਤਿਆਰ ਹੋ ਗਈ, ਕਮਰ ਕੱਸੇ ਕਰ ਲਏ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੇ ਥੜੇ ਤੇ ਆਏ, ਜਿਹੜਾ ਸਥਾਨ ਸੀ ਗੁਰੂ ਨਾਨਕ ਸਾਹਿਬ ਦਾ, ਉੱਥੇ ਆ ਕੇ ਸਤਿਗੁਰਾਂ ਨੇ ਅਰਦਾਸ ਕਰਾਈ, ਕਿਉਂਕਿ ਚਾਲਾ ਪਾਉਣਾ ਸੀ, ਵਾਪਸ ਆਉਣਾ ਸੀ। ਵਾਪਸ ਆਉਣ ਤੋਂ ਪਹਿਲਾਂ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਸਥਾਨ ਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਅਰਦਾਸ ਕਰਵਾਈ ਹੈ।
ਅਬ ਬੰਧਨ ਚਿਤ ਧਰੇ ਹੁਲਾਤ।
ਬੜੇ ਪਿਆਰ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਅਭਿਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ।
ਅਰੋ ਸਤਿਗੁਰ ਮਗ ਚੱਲੇ।
ਘੋੜੇ ਤੇ ਸਵਾਰ ਹੋਏ ਛੇਵੇਂ ਪਾਤਸ਼ਾਹ, ਸਵਾਰ ਹੋ ਕੇ ਘੋੜੇ ਤੇ ਮਹਾਰਾਜ ਜੀ ਚੱਲ ਪਏ।
ਕਰ ਕਰ ਬੰਧਨ ਨਰਗਨ ਮਿਲੇ।
ਬਹੁਤ ਸਾਰੇ ਨਰਗਨ ਸਤਿਗੁਰਾਂ ਨੂੰ ਬੰਦਨਾ ਕਰ ਕਰਕੇ, ਨਮਸਕਾਰ ਕਰ ਕਰਕੇ ਮਿਲੇ ਹਨ।
ਬਬੇਨ ਕੋ ਹਰ ਖਾਏ ਤੋ ਆਛੇ।
ਸਭ ਨੂੰ ਖੁਸ਼ੀਆਂ ਵੰਡਦੇ ਆ ਰਹੇ ਨੇ ਛੇਵੇਂ ਪਾਤਸ਼ਾਹ ਜੀ, ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਸਭ ਨੂੰ ਖੇੜਾ ਆਨੰਦ ਵੰਡ ਰਹੇ ਨੇ।
ਸਥਾਨੇ ਕੁਛ ਸੈਨਾ ਪਾਛੇ।
ਸਤਿਗੁਰਾਂ ਦੀਆਂ ਫੌਜਾਂ ਮਹਾਰਾਜ ਜੀ ਦੇ ਨਾਲ, ਸਿਪਾਹੀ ਨਾਲ ਨਾਲ ਪਿੱਛੇ ਪਿੱਛੇ ਚੱਲ ਪਏ ਨੇ।
ਕ੍ਰਮ ਕ੍ਰਮ ਕਰ ਮਗੋ ਲੰਘਿਓ ਕਰਿਓ।
ਕ੍ਰਮ ਕ੍ਰਮ ਕਰਕੇ ਪੈਂਡਾ ਤੈਅ ਕੀਤਾ, ਬਹੁਤ ਸਾਰਾ ਪੈਂਡਾ ਤੈਅ ਕਰਦੇ ਆਏ ਨੇ।
ਆਏ ਸੁਰਸਰੀ ਨੀਰ ਨਿਅਰਿਓ।
ਚਲਦਿਆਂ ਚਲਦਿਆਂ ਸੁਰਸਰੀ, ਸੁਰ ਸਰੀ, ਸੁਰ ਦਾ ਨਾਮ ਦੇਵਤਿਆਂ ਦੀ ਨਦੀ ਗੰਗਾ। ਮਹਾਰਾਜ ਛੇਵੇਂ ਪਾਤਸ਼ਾਹ ਚਲਦੇ ਚਲਦੇ ਗੰਗਾ ਤੱਟ ਆਏ ਹਨ।
ਤੱਟ ਪਰਵਾ ਕੋ ਡੇਰਾ ਪਾਏ।
ਗੰਗਾ ਦੇ ਕਿਨਾਰੇ ਮਹਾਰਾਜ ਜੀ ਨੇ ਡੇਰਾ ਕੀਤਾ, ਇੱਥੇ ਆ ਕੇ ਸਤਿਗੁਰਾਂ ਨੇ ਚਰਨ ਪਾਏ ਹਨ।
ਜਲ ਮੈਂ ਕ੍ਰੀੜਤ ਆਨੰਦ ਪਾਏ।
ਸਾਹਿਬਾਂ ਨੇ ਜਲ ਕ੍ਰੀੜਾ ਕੀਤੀ, ਜਲ ਦੇ ਵਿੱਚ ਪ੍ਰਵੇਸ਼ ਕਰਕੇ ਗੰਗਾ ਦੇ ਨਿਰਮਲ ਜਲ ਚ, ਜਲ ਕ੍ਰੀੜਾ ਦਾ ਭਾਵ ਹੈ ਤੈਰਨਾ ਆਦਿਕ ਕਰਨਾ, ਜਲ ਦੇ ਵਿੱਚ ਗੰਗਾ ਦੇ ਨਿਰਮਲ ਜਲ ਚ ਮਹਾਰਾਜ ਜੀ ਤੈਰੇ ਹਨ।
ਵਿਧੀਆ ਜੇਠਾ ਆਦਿਕ ਸਾਰੇ ਗੁਰ ਪਾਛੇ ਬਰ ਗੰਗ ਬਜਾਰੇ।
ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ ਆਦਿਕ ਜਿੰਨੇ ਸਿੱਖ ਸੀ, ਇਹ ਵੀ ਸਤਿਗੁਰਾਂ ਦੇ ਪਿੱਛੇ ਪਿੱਛੇ ਇਹਨਾਂ ਨੇ ਵੀ ਗੰਗਾ ਦੇ ਨਿਰਮਲ ਜਲ ਚ ਤੈਰੇ ਨੇ। ਸਾਰੇ ਸਿੱਖ ਤੈਰ ਲੈਂਦੇ ਸੀ ਤੇ ਨਿਰਮਲ ਗੰਗਾ ਦੇ ਜਲ ਦੇ ਵਿੱਚ ਇਹ ਤੈਰੇ ਹਨ।
ਇਤੁਤ ਪੈਰ ਤਬੇਗ ਕਰਨ ਤੇ ਨਿਰਮਲ ਜਲ ਤੇ ਉਰ ਰੱਖਣ ਤੇ।
ਇਧਰ ਉਧਰ ਬੜੇ ਵੇਗ ਦੇ ਨਾਲ ਤਰਦੇ ਨੇ, ਸੱਜੇ ਖੱਬੇ ਦੌੜਦੇ ਨੇ, ਜਲ ਦੇ ਵਿੱਚ ਹੀ ਤਰਦੇ ਨੇ। ਔਰ ਬੜੀ ਤੇਜ਼ੀ ਦੇ ਨਾਲ ਕਿਨਾਰਿਆਂ ਤੇ ਲੱਗਦੇ ਹਨ।
ਇਤਨੇ ਮੈਂ ਸੁਣ ਦਿਜ ਗਾਣੇ ਆਏ ਜਾਚ ਗੁਰੂ ਤੇ ਧਨ ਬੋ ਪਾਏ।
ਬੜਾ ਨਿਰਮਲ ਪਾਣੀ ਸੀ, ਗੰਗਾ ਦਾ ਸਾਫ ਸਵੱਛ ਜਲ ਸੀ। ਮਹਾਰਾਜ ਜੀ ਕਿਨਾਰੇ ਤੇ ਬੈਠੇ ਤੇ ਇਹਨਾਂ ਨੂੰ ਬ੍ਰਾਹਮਣ ਆ ਗਏ ਇਕੱਠੇ ਹੋ ਕੇ। ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਜੀ ਆਏ ਨੇ, ਬੜਾ ਦਾਨ ਦਿੰਦੇ ਨੇ, ਤੇ ਬਹੁਤ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਮਹਾਰਾਜ ਜੀ ਦੇ ਕੋਲ ਆ ਗਏ ਦਾਨ ਲੈਣ ਲਈ।
ਜਾਚ ਗੁਰੂ ਤੇ ਧਨ ਬੋ ਪਾਏ।
ਸਭ ਨੂੰ ਮਹਾਰਾਜ ਜੀ ਨੇ ਮਾਇਆ ਦੇ ਗੱਫੇ ਦਿੱਤੇ। ਸਤਿਗੁਰਾਂ ਦੇ ਚਰਨਾਂ ਚ ਜਿਹੋ ਜੀ ਕਾਮਨਾ ਲੈ ਕੇ ਆਉਂਦੇ, ਮਹਾਰਾਜ ਜੀ ਕਾਮਨਾਵਾਂ ਪੂਰੀਆਂ ਕਰਦੇ ਨੇ।
ਕੀਰਤ ਕਰਤ ਸਦਨ ਕੋ ਗਏ।
ਮਹਾਰਾਜ ਜੀ ਦੇ ਕੋਲੋਂ ਬਹੁਤ ਸਾਰਾ ਦਾਨ ਪੁੰਨ ਲੈ ਕੇ ਸਤਿਗੁਰਾਂ ਦੀ ਕੀਰਤੀ ਕਰਦਿਆਂ, ਮਹਾਰਾਜ ਜੀ ਦੀ ਵਡਿਆਈ ਕਰਦਿਆਂ ਬ੍ਰਾਹਮਣ ਲੋਕ ਆਪਣਿਆਂ ਘਰਾਂ ਨੂੰ ਵਾਪਸ ਮੁੜੇ ਨੇ।
ਇਨ ਸਮ ਦਾਤਾ ਨੈ ਦ੍ਰਿਸ਼ਟ।
ਕੀਰਤੀ ਕਰਦਿਆਂ ਕਹਿੰਦੇ, ਗੁਰੂ ਹਰਗੋਬਿੰਦ ਸਾਹਿਬ ਵਰਗਾ ਦਾਤਾ ਨੀ ਕੋਈ ਹੋਣਾ, ਛੇਵੇਂ ਪਾਤਸ਼ਾਹ ਵਰਗਾ ਦਾਤਾ ਕੋਈ ਨੀ ਹੋਣਾ।
ਜਿਨੋ ਦਾਨ ਸਤਿਗੁਰ ਤੇ ਪਾਇਓ, ਦਰਦ ਸਗਰੀ ਬੈਸ ਗਵਾਇਓ।
ਸਤਨਾਮ
ਸ੍ਰੀ ਵਾਹਿਗੁਰੂ।
ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਦਾਨ ਪ੍ਰਾਪਤ ਕੀਤਾ, ਉਹਨਾਂ ਦੀ ਸਾਰੀ ਉਮਰ ਦੀ ਗਰੀਬੀ ਦੂਰ ਹੋ ਗਈ। ਉਹਨਾਂ ਨੂੰ ਮੁੜ ਕੇ ਮੰਗਣਾ ਨੀ ਪਿਆ। ਜਿਵੇਂ ਮਹਾਰਾਜ ਜੀ ਦਾ ਬਚਨ ਹੈ ਨਾ, ਦੇਂਦਾ ਦੇ ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਸਤਿਗੁਰੂ ਦਾਤੇ ਨੇ, ਲੈਣ ਵਾਲੇ ਥੱਕ ਜਾਂਦੇ ਨੇ, ਤੇ ਜਿਨ੍ਹਾਂ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਦਾਨ ਦਿੱਤਾ, ਉਹਨਾਂ ਨੂੰ ਮੁੜ ਕੇ ਮੰਗਣਾ ਨੀ ਪਿਆ। ਉਹਨਾਂ ਦੀ ਸਾਰੀ ਉਮਰ ਦੀ ਗਰੀਬੀ ਦੂਰ ਹੋ ਗਈ।
ਜਿਸ ਕੋ ਦੇਤੇ ਕਰਤ ਨਿਹਾਲਾ, ਪਸਿਓ ਜੈ ਕਿਸ ਜਾਸੀ ਉਜਾਲਾ।
ਇਹਨੂੰ ਵੀ ਦਾਨ ਦਿੰਦੇ ਨੇ, ਉਹਨੂੰ ਨਿਹਾਲ ਕਰ ਦਿੰਦੇ ਨੇ। ਐਸਾ ਸੁਜਸ ਗੁਰੂ ਹਰਗੋਬਿੰਦ ਸਾਹਿਬ ਦਾ ਸਭ ਪਾਸੇ ਪਸਰਿਆ ਹੈ।
ਮਨ ਭਾਵਤ ਗੁਰ ਕਰੇ ਬਿਲਾਸਾ, ਰਹੇ ਕਿਤਕ ਦਿਨ ਸੁਰਸਰੀ ਪਾਸਾ।
ਮਨ ਭਾਉਂਦੇ ਕੌਤਕ ਸਤਿਗੁਰਾਂ ਕੀਤੇ, ਗੰਗਾ ਦੇ ਕਿਨਾਰੇ ਕੁਝ ਦਿਨ ਰਹੇ ਨੇ ਛੇਵੇਂ ਪਾਤਸ਼ਾਹ ਇੱਥੇ, ਕੁਝ ਦਿਨ ਮਹਾਰਾਜ ਜੀ ਨੇ ਇੱਥੇ ਰਹਿ ਕੇ ਚਰਨ ਪਾਏ ਹਨ।
ਚੜੇ ਤਾਂ ਤੇ ਚਲੇ ਅਗਾਰੀ, ਸਨੇ ਸਨੇ ਵਾਹਨ ਸੁਖ ਧਾਰੇ।
ਇਹਨਾਂ ਬਾਅਦ ਮਹਾਰਾਜ ਜੀ ਨੇ ਇੱਥੋਂ ਚਾਲਾ ਪਾਇਆ, ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਜੀ ਇੱਥੋਂ ਅੱਗੇ ਚੱਲੇ। ਸਨੇ ਸਨੇ ਸਹਿਜੇ ਸਹਿਜੇ ਪੈਂਡਾ ਤੈਅ ਕਰਦੇ ਜਾ ਰਹੇ ਨੇ।
ਆਈ ਸ਼ਿਆਮਲ ਵਾਰੀ ਵਾਰੀ, ਹੀ ਜਮਨਾ ਪਾਵਨ ਅਗਾਰੇ।
ਸ਼ਿਆਮਲ ਜਲ ਵਾਲੀ ਜਮਨਾ ਆ ਗਈ ਇਹਨੇ ਨੂੰ, ਜਿਹੜੀ ਇਹੋ ਜੀ ਪਵਿੱਤਰ ਜਮਨਾ ਜਿਹਨੂੰ ਕਹਿੰਦੇ ਪਾਪਾਂ ਨੂੰ ਹਰਨ ਵਾਲੀ ਹੈ ਜਮਨਾ, ਇਹੋ ਜੀ ਜਮਨਾ ਨਦੀ ਆ ਗਈ ਹੈ।
ਤਟ ਡੇਰਾ ਕਰਤਾ ਨਹਾਏ, ਦਿਓ ਦਾਨ ਦੀ ਜੋ ਚੱਲ ਆਏ।
ਕਿਨਾਰੇ ਫਿਰ ਮਹਾਰਾਜ ਜੀ ਨੇ ਡੇਰਾ ਕੀਤਾ, ਇੱਥੇ ਜਮਨਾ ਦੇ ਜਲ ਵਿੱਚ ਵੀ ਸਤਿਗੁਰਾਂ ਇਸ਼ਨਾਨ ਪਾਨ ਕੀਤਾ।
ਪਰੇ ਪਾਰ ਗੁਰ ਸੈਨ ਸਮੇਤਾ, ਅੱਗੇ ਗਮਨੇ ਹੋਏ ਸੁਚੇਤਾ।
ਮਹਾਰਾਜ ਜੀ ਇੱਥੋਂ ਸੈਨਾ ਦੇ ਸਮੇਤ ਜਮਨਾ ਪਾਰ ਕੀਤੀ ਹੈ। ਸੁਚੇਤ ਹੋ ਕੇ, ਸਾਵਧਾਨ ਹੋ ਕੇ ਮਹਾਰਾਜ ਜੀ ਜਮਨਾ ਤੋਂ ਅੱਗੇ ਚੱਲੇ ਹਨ।
ਪ੍ਰਾਪਤ ਪਏ ਥਨੇਸਰ ਆਏ, ਡੇਰਾ ਕਰਿਓ ਤੁਰੰਗ ਲਗਾਏ।
ਚਲਦਿਆਂ ਚਲਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਥਨੇਸਰ, ਥਨੇਸਰ ਥਾਨ ਈਸ਼ਵਰ ਜਿਹਨੂੰ ਕੁਰੂਕਸ਼ੇਤਰ ਕਹਿੰਦੇ ਹਨ, ਮਹਾਰਾਜ ਛੇਵੇਂ ਪਾਤਸ਼ਾਹ ਜੀ ਚੱਲ ਕੇ ਕੁਰੂਕਸ਼ੇਤਰ ਆ ਗਏ। ਥਨੇਸਰ ਕੁਰੂਕਸ਼ੇਤਰ ਆ ਕੇ ਮਹਾਰਾਜ ਜੀ ਨੇ ਚਰਨ ਪਾਏ ਹਨ।
ਬੜੇ ਤਾਲ ਮੈਂ ਕੀਨ ਸ਼ਨਾਨਾ, ਪੁਨ ਗਮਰੇ ਗੁਰੂ ਨਾਨਕ ਥਾਨਾ।
ਖਾਲਸਾ ਜੀ ਜਦੋਂ ਕੁਰੂਕਸ਼ੇਤਰ ਆਏ, ਇੱਥੇ ਮਹਾਰਾਜ ਜੀ ਨੇ ਡੇਰਾ ਕੀਤਾ। ਪਾਤਸ਼ਾਹੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ ਕੁਰੂਕਸ਼ੇਤਰ, ਉੱਥੇ ਉਤਰੇ। ਇੱਥੇ ਇੱਕ ਬ੍ਰਹਮ ਸਰੋਵਰ ਹੈ ਬਹੁਤ ਵੱਡੇ ਆਕਾਰ ਦਾ, ਉਹ ਪਵਿੱਤਰ ਮੰਨਿਆ ਜਾਂਦਾ। ਮਹਾਰਾਜ ਜੀ ਨੇ ਉਹਦੇ ਵਿੱਚ ਵੀ ਚਰਨ ਪਾਏ। ਫਿਰ ਇੱਥੇ ਕਿਨਾਰੇ ਤੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਸਥਾਨ, ਪਾਤਸ਼ਾਹੀ ਪਹਿਲੀ ਕੁਰੂਕਸ਼ੇਤਰ। ਛੇਵੇਂ ਪਾਤਸ਼ਾਹ ਜੀ ਫਿਰ ਉਸ ਸਥਾਨ ਤੇ, ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਆਏ।
ਦਰਸ਼ਨ ਕਰਿਓ ਪ੍ਰਸ਼ਾਦ ਵਰਤਾਇਓ।
ਇੱਥੇ ਆ ਕੇ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਦਰਸ਼ਨ ਕੀਤੇ, ਕੜਾ ਪ੍ਰਸ਼ਾਦ ਦੀ ਦੇਗ ਵਰਤਾਈ।
ਹਰਕਤ ਸਰ ਸਿੱਖਨ ਲੈ ਖਾਇਓ।
ਸਾਰੇ ਸਿੱਖਾਂ ਨੇ ਬੜੀ ਖੁਸ਼ੀ ਨਾਲ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈਆਂ। ਛੱਕ ਕੇ ਸਾਰੇ ਬੜੇ ਆਨੰਦਿਤ ਹੋਏ।
ਦਾਸਨ ਬੂਝਿਓ ਥਾਨ ਪ੍ਰਸੰਗ, ਗੁਰੂ ਸੁਣਾਇਓ ਸਭਕੇ ਸੰਗ।
ਸਿੱਖਾਂ ਨੇ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਸੱਚੇ ਪਾਤਸ਼ਾਹ, ਇਹ ਸਥਾਨ ਗੁਰੂ ਨਾਨਕ ਸਾਹਿਬ ਦਾ ਤੇ ਆਪ ਜੀ ਕਿਰਪਾ ਕਰਕੇ ਸਾਨੂੰ ਇੱਥੋਂ ਦਾ ਇਤਿਹਾਸ ਦੱਸੋ ਕਿ ਗੁਰੂ ਨਾਨਕ ਸਾਹਿਬ ਦੇ ਇਸ ਅਸਥਾਨ ਦਾ ਕੀ ਇਤਿਹਾਸ ਹੈ, ਇੱਥੋਂ ਦਾ ਕੀ ਪ੍ਰਸੰਗ ਹੈ ਗੁਰੂ ਨਾਨਕ ਸਾਹਿਬ ਦਾ। ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਦੇ ਅਸਥਾਨ ਦਾ ਜੋ ਸਾਰਾ ਪ੍ਰਸੰਗ ਇਤਿਹਾਸ ਹੈ ਉਹ ਸਿੱਖਾਂ ਨੂੰ ਸੁਣਾਇਆ।
ਸੂਰਜ ਪਰਮੇ ਆਂਗਲ ਆਏ, ਸੰਨਿਆਸੀ ਦਿਜ ਮਿਲ ਸਮਦਾਏ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਜਦੋਂ ਗੁਰੂ ਨਾਨਕ ਸਾਹਿਬ ਇੱਥੇ ਆਏ ਸੀ, ਇੱਥੇ ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ ਸੀ ਕੁਰੂਕਸ਼ੇਤਰ। ਬੜਾ ਵੱਡਾ ਮੇਲਾ ਸੀ ਸੂਰਜ ਗ੍ਰਹਿਣ ਦਾ, ਸੰਨਿਆਸੀ ਬੈਰਾਗੀ ਬੜੇ ਇੱਥੇ ਆਏ ਹੋਏ, ਉਹ ਆ ਕੇ ਗੁਰੂ ਨਾਨਕ ਸਾਹਿਬ ਨੂੰ ਮਿਲੇ।
ਮਨ ਮਲੀਨ ਸਭ ਕੋ ਗੁਰ ਜਾਣੇ, ਵੈਰ ਵੇਖ ਕੂੜੇ ਤਨ ਠਾਨੇ।
ਬ੍ਰਾਹਮਣ ਆ ਕੇ ਇੱਥੇ ਨਾਨੂ ਪੰਡਿਤ, ਉਹ ਵੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਇਹਨਾਂ ਪੰਡਿਤਾਂ ਸੰਨਿਆਸੀਆਂ ਦੇ ਬਾਹਰਲੇ ਵੇਸ ਤਾਂ ਧਾਰਮਿਕ ਨੇ, ਪਰ ਅੰਦਰੋਂ ਇਹਨਾਂ ਦੇ ਮਨ ਮਲੀਨ ਨੇ, ਅੰਦਰੋਂ ਇਹਨਾਂ ਦੇ ਮਨ ਮੈੜੇ ਨੇ, ਬਾਹਰੋਂ ਇਹਨਾਂ ਨੇ ਬੜੇ ਨਿਰਮਲ ਭੇਖ ਸਰੀਰ ਤੇ ਉਹ ਝੂਠੇ ਧਾਰਨ ਕੀਤੇ ਹੋਏ ਨੇ।
ਕਰ ਚਰਚਾ ਸਭ ਕੋ ਮਗ ਪਾਇਓ, ਗੁਰਸਿੱਖੀ ਜਗ ਮੈਂ ਬਿਦਤਾਇਓ।
ਉਹਨਾਂ ਨਾਲ ਚਰਚਾ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ, ਔਰ ਗੁਰਸਿੱਖੀ ਦਾ ਜਿਹੜਾ ਮਾਰਗ ਹੈ ਉਹ ਸਤਿਗੁਰਾਂ ਨੇ ਇੱਥੇ ਪ੍ਰਗਟ ਕੀਤਾ। ਬਹੁਤ ਸਾਰੇ ਲੋਕਾਂ ਨੂੰ, ਬ੍ਰਾਹਮਣਾਂ ਨੂੰ ਮਹਾਰਾਜ ਜੀ ਨੇ ਇੱਥੇ ਸਿੱਧੇ ਮਾਰਗ ਪਾਇਆ। ਇੱਥੇ ਗੁਰੂ ਨਾਨਕ ਸਾਹਿਬ ਨੇ ਹਿਰਨ ਇੱਕ ਰਾਜੇ ਨੇ ਭੇਟ ਕੀਤਾ ਸੀ, ਉਹਦਾ ਮਾਸ ਰਿੰਨਿਆ ਸੀ, ਤੇ ਬ੍ਰਾਹਮਣ ਲੋਕ ਇਕੱਠੇ ਹੋ ਕੇ ਆ ਗਏ। ਕਹਿੰਦੇ ਜੀ ਸੂਰਜ ਗ੍ਰਹਿਣ ਤੇ ਤੁਸੀਂ ਸੂਰਜ ਦੇ ਗ੍ਰਹਿਣ ਤੋਂ ਉਲਟ ਕੰਮ ਕੀਤਾ, ਚੁੱਲ੍ਹਾ ਤਪਾਇਆ, ਉਹ ਵੀ ਮਾਸ ਰਿੰਨਿਆ। ਮਹਾਰਾਜ ਜੀ ਕਹਿੰਦੇ ਵੇਖੋ ਖੋਲ ਕੇ ਕੀ ਹੈ। ਜਦੋਂ ਦੇਗ ਦਾ ਢੱਕਣ ਲਾਇਆ ਤੇ ਵਿੱਚ ਖੀਰ ਰਿੱਝਦੀ ਸੀ। ਉੱਥੇ ਫਿਰ ਮਹਾਰਾਜ ਜੀ ਨੇ ਇੱਕ ਸ਼ਬਦ ਵੀ ਉਚਾਰਿਆ ਜੋ ਮਲਾਰ ਦੀ ਵਾਰ ਵਿੱਚ ਦਰਜ ਹੈ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ। ਇਹ ਸ਼ਬਦ ਉੱਥੇ ਉਚਾਰਿਆ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਸਾਰਾ ਪ੍ਰਸੰਗ, ਜਿਵੇਂ ਨਾਨੂ ਪੰਡਿਤ ਨਾਲ ਚਰਚਾ ਹੋਈ, ਇਹ ਜਿਹੜਾ ਨਾਨੂ ਪੰਡਿਤ ਸੀ ਇਹ ਆਪਣੇ ਆਪ ਨੂੰ ਨਾਨਕ ਕਹਾਉਂਦਾ ਸੀ ਕਿ ਮੈਂ ਅਵਤਾਰ ਹਾਂ, ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤੇ ਕਹਿੰਦਾ ਮੈਂ ਨਾਨਕ ਨਹੀਂ, ਨਾਨਕ ਤਾਂ ਇੱਕੋ ਹੀ ਹੈ, ਮੈਂ ਨਾਨੂ ਹਾਂ। ਫਿਰ ਇਹਦਾ ਨਾਂ ਨਾਨੂ ਉਦੋਂ ਪ੍ਰਗਟ ਹੋਇਆ। ਸੋ ਸਾਰਾ ਪ੍ਰਸੰਗ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੱਸ ਰਹੇ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਭੁੱਲਿਆਂ ਭਟਕਿਆਂ ਹੋਇਆਂ ਲੋਕਾਂ ਨੂੰ ਸਿੱਧੇ ਮਾਰਗ ਤੇ ਪਾਇਆ, ਮਾਰਗ ਦਰਸ਼ਨ ਕਰਾਇਆ।
ਇਕੱਠੇ ਪਏ ਬਿਦੂਖਨ ਬਿਲੋਕ, ਸ੍ਰੀ ਨਾਨਕ ਤਵ ਕੀਨ ਸਲੋਕ।
ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਬਿਦੂਖਣ ਵੇਖ ਕੇ ਵੀ ਇਹ ਮਾਸ ਰਿੰਨ ਰਹੇ ਨੇ, ਇੱਥੇ ਸੂਰਜ ਦਾ ਗ੍ਰਹਿਣ ਲੱਗਾ ਹੋਇਆ, ਉਹ ਇਕੱਠੇ ਹੋ ਕੇ ਸਤਿਗੁਰਾਂ ਕੋਲ ਆਏ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਲੋਕ ਇਹਨਾਂ ਦੇ ਪ੍ਰਥਾਏ ਉਚਾਰਨ ਕੀਤਾ ਸੀ।
ਕਰੈ ਤਰਕ ਨਾ ਜੋ ਭਿਖ ਮਾਸ, ਤਿੰਨ ਪਰ ਕੀਨੋ ਬਾਕ ਬਿਲਾਸ।
ਇਹਨਾਂ ਨੇ ਮਾਸ ਵੇਖ ਕੇ, ਮਾਸ ਤੇ ਤਰਕ ਕੀਤੀ ਸੀ, ਉਹਨਾਂ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਨੇ ਸਲੋਕ ਉਚਾਰ ਕੇ ਉਪਦੇਸ਼ ਦਿੱਤਾ ਸੀ। ਤੋਯੋ ਅੰਨ ਕਮਾਦ ਕਪਾਹਾ, ਤੋਯੋ ਤ੍ਰੇ ਭਵਨ ਗੰਨਾ, ਪਾਂਡੇ ਤੂੰ ਜਾਣਾ ਹੀ ਨਾਹੀਂ ਕਿੱਥੋਂ ਮਾਸ ਉਪੰਨਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਾਰਾ ਸਲੋਕ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ, ਇਹ ਸਲੋਕ ਉਚਾਰ ਕੇ ਮਹਾਰਾਜ ਜੀ ਨੇ ਉਹਨਾਂ ਦੇ ਮਨ ਦੇ ਸ਼ੰਕੇ ਨਿਵਰਤ ਕੀਤੇ ਸਨ।
ਸ੍ਰੀ ਗੁਰੂ ਹਰਗੋਬਿੰਦ ਮੁਕਾਮੋ, ਕਿਤਕ ਦਿਓਸ ਕੀਨਸ ਬਿਸਰਾਮੋ।
ਏਦਾਂ ਗੁਰੂ ਹਰਗੋਬਿੰਦ ਸਾਹਿਬ ਨੇ ਸਾਰਾ ਇਤਿਹਾਸ ਦੱਸਿਆ। ਫਿਰ ਇੱਥੇ ਸਤਿਗੁਰੂ ਜੀ ਕੁਝ ਦਿਨ ਰਹੇ ਵੀ ਨੇ ਕੁਰੂਕਸ਼ੇਤਰ। ਗੁਰੂ ਹਰਗੋਬਿੰਦ ਸਾਹਿਬ ਨੇ ਕੁਝ ਦਿਨ ਇੱਥੇ ਡੇਰਾ ਰੱਖਿਆ, ਇੱਥੇ ਮੁਕਾਮ ਕੀਤਾ ਹੈ।
ਸਭ ਤੀਰਥ ਕੋ ਕਰੇ ਇਸ਼ਨਾਨ, ਪੁਨ ਤੈ ਤੇ ਚਾਇਓ ਪ੍ਰਸਥਾਨ।
ਜਿੰਨੇ ਇੱਥੇ ਨੇੜੇ ਤੇੜੇ ਤੀਰਥ ਸੀ ਸਾਰਿਆਂ ਨੂੰ ਮਹਾਰਾਜ ਜੀ ਨੇ ਪਵਿੱਤਰ ਕੀਤਾ। ਕੁਝ ਦਿਨ ਇੱਥੇ ਰਹਿ ਕੇ ਵਿਸ਼ਰਾਮ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੋਂ ਚੱਲਣ ਦੀ ਤਿਆਰੀ ਕੀਤੀ।
ਸਨੇ ਸਨੇ ਗਮਨੇ ਮਗ ਮਾਈ, ਮਿਲੈ ਸਿੱਖ ਆਵਤ ਸੁਨ ਆਵਤ ਪਾਏ।
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਰਸਤੇ ਚ ਆ ਰਹੇ ਨੇ, ਬਹੁਤ ਸਾਰੇ ਸਿੱਖ ਆ ਕੇ ਸਤਿਗੁਰਾਂ ਨੂੰ ਮਿਲਦੇ ਦਰਸ਼ਨ ਕਰਦੇ ਨੇ।
ਪੰਥ ਵਿਖੇ ਕੇਤਕ ਮਿਲ ਕਰੈ ਦੌੜ ਦੌੜ ਪਦ ਪਰ ਸਿਰ ਧਰੈ।
ਰਾਹ ਵਿਚ ਕਈ ਮਿਲ ਪੈਂਦੇ ਸਿੱਖ, ਦੌੜ ਦੌੜ ਕੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਦੇ ਨੇ।
ਡੇਰਾ ਓਤ ਅਨਿਕ ਚਲੇ ਆਵੈ ਅਰਪੇ ਕੋਰਨ ਸੀਸ ਨਿਵਾਵੈ।
ਜਦੋਂ ਸਤਿਗੁਰੂ ਜੀ ਡੇਰਾ ਕਰਦੇ ਨੇ ਫਿਰ ਅਨੇਕਾਂ ਸਿੱਖ ਆ ਜਾਂਦੇ ਨੇ, ਸਤਿਗੁਰਾਂ ਦੇ ਦੀਵਾਨ ਵਿਚ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਪਿਟਾਵਾਂ ਭੇਟ ਕਰਦੇ ਨੇ।
ਇਸ ਬਿਦ ਦਿਨ ਪ੍ਰਤ ਭੀੜ ਭਰਤ ਹੈ ਮੇਲਾ ਬਡ ਗੁਰ ਨਿਕਟ ਕਰਤ ਹੈ।
ਇਸ ਪ੍ਰਕਾਰ ਨਾਲ ਨਿਤਾ ਪ੍ਰਤੀ ਬੜਾ ਇਕੱਠ ਹੁੰਦਾ, ਸਤਿਗੁਰਾਂ ਦੇ ਚਰਨਾਂ ਚ ਹਰ ਵੇਲੇ ਮੇਲਾ ਲੱਗਾ ਰਹਿੰਦਾ ਹੈ, ਸੈਂਕੜੇ ਸਿੱਖ ਆ ਰਹੇ ਨੇ ਜਾ ਰਹੇ ਨੇ, ਏਦਾਂ ਸਤਿਗੁਰਾਂ ਦੇ ਦਰਬਾਰ ਚ ਜੋੜ ਮੇਲਾ ਰਸਤੇ ਚ ਲੱਗਾ ਹੀ ਰਹਿੰਦਾ ਹੈ।
ਸਨੈ ਸਨੈ ਸਭ ਲੰਘਤ ਗਏ ਨਿਕਟ ਡਰੋਲੀ ਪਹੁੰਚਤ ਬਏ।
ਏਦਾਂ ਸਨੇ ਸਨੇ ਰਸਤੇ ਵਿਚ ਅਨੇਕਾਂ ਥਾਵਾਂ ਨੂੰ ਪਵਿੱਤਰ ਕਰਦਿਆਂ, ਜੀਵਾਂ ਦਾ ਉਧਾਰ ਕਰਦਿਆਂ ਕਰਦਿਆਂ ਮਹਾਰਾਜ ਜੀ ਮਾਲਵੇ ਦੇ ਇਲਾਕੇ ਚ ਡਰੋਲੀ ਦੇ ਨੇੜੇ ਪਹੁੰਚੇ ਹਨ। ਭਾਈ ਕੀ ਡਰੋਲੀ, ਜਿੱਥੇ ਭਾਈ ਸਾਈ ਦਾਸ ਉਡੀਕ ਕਰਦਾ ਸੀ, ਡਰੋਲੀ ਦੇ ਨੇੜੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਪਹੁੰਚੇ ਹਨ।
ਪਰਖਣ ਸਗਨ ਸਕਲ ਪਰਿਵਾਰ ਕਰਤ ਪ੍ਰਤੀਕਨ ਪ੍ਰੇਮ ਉਦਾਰ।
ਉੱਥੇ ਸਤਿਗੁਰਾਂ ਦਾ ਸਾਰਾ ਪਰਿਵਾਰ ਅੱਗੇ ਉਡੀਕ ਕਰ ਰਿਹਾ ਸੀ। ਮਹਾਰਾਜ ਜੀ ਦਾ ਪਰਿਵਾਰ ਇੱਥੇ ਹੀ ਸੀ ਨਾ, ਡਰੋਲੀ ਠਹਿਰਿਆ ਹੋਇਆ ਸੀ, ਉਹ ਵੀ ਸਾਰੇ ਉਡੀਕ ਕਰ ਰਹੇ ਸੀ। ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਸਗਨ ਵੇਖਦੇ ਸਨ ਵੀ ਸ਼ੁਭ ਸਗਨ ਨਜ਼ਰ ਆ ਰਹੇ ਨੇ।
ਬੋਲਤ ਕਾਗੋ ਡਾਵਨ ਕਰੈ ਗੁਰ ਆਵੈ ਹਿਮ ਬਾਕੋ ਚਿਰੈ।
ਬਨੇਰੇ ਤੇ ਬੈਠੇ ਕਾਂ ਨੂੰ ਕਹਿੰਦੇ ਉੱਡ ਵੇ ਕਾਲਿਆ ਕਾਵਾ, ਤੇਰੇ ਮੂੰਹ ਚ ਚੂਰੀ ਪਾਵਾਂ, ਵੇਖ ਮੇਰਾ ਪ੍ਰੀਤਮ ਆ ਰਿਹਾ। ਉਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ। ਕਹਿੰਦੇ ਕਾਕ ਉਡਾਵਤ ਭੁਜਾ ਪਿਰਾਨੀ, ਇਹ ਵੀ ਇੱਕ ਪ੍ਰਕਾਰ ਦੀਆਂ ਉਸੀਆਂ ਨੇ ਉਡੀਕ ਦੇ ਵਿੱਚ, ਕਾਂ ਉੱਡ ਵੇਖ ਮੇਰੇ ਮਾਲਕ ਜੀ ਆ ਰਹੇ ਨੇ।
ਗੰਗਾ ਰੇਸ ਨੇ ਅਛੇ ਸੁਤ ਦਰਸ਼ਨ ਕੋ ਬਾਂਚਿਤ ਗਰੇ।
ਮਾਤਾ ਗੰਗਾ ਜੀ ਦੇ ਮਨ ਚ ਵੀ ਬੜਾ ਸਨੇ, ਉਹ ਵੀ ਉਡੀਕਦੇ ਨੇ ਮੇਰਾ ਪੁੱਤਰ ਆ ਰਿਹਾ, ਕਦੋਂ ਆਵੇਗਾ ਮੇਰਾ ਪੁੱਤਰ, ਬੜੇ ਲੰਮੇ ਸਮੇਂ ਤੋਂ ਵਿਛੋੜਾ ਪਿਆ।
ਦੋਏਰਾ ਗੁਰ ਕਰਨੀ ਦਾ ਮੋਦਰੀ ਦੁਤੀਆ ਨਾਨਕੀ ਜਾ।
ਇੱਧਰ ਸਤਿਗੁਰਾਂ ਦੇ ਮਹਿਲ ਮਾਤਾ ਦਮੋਦਰੀ ਜੀ ਤੇ ਦੂਜੇ ਮਾਤਾ ਨਾਨਕੀ ਜੀ।
ਚਿਤਵਤ ਗੁਰ ਆਗਮਨ ਕੋ ਕਰ ਕਰ ਪ੍ਰੀਤ ਮਹਾਨ।
ਗੁਰੂ ਕਾ ਆਗਮਨ ਉਡੀਕ ਰਹੀਆਂ ਨੇ, ਵੇਖ ਰਹੀਆਂ ਨੇ ਪਤੀ ਦੇਵ ਜੀ ਕਦੋਂ ਆਉਣਗੇ, ਕਦੋਂ ਉਹਨਾਂ ਦੇ ਦਰਸ਼ਨ ਹੋਣਗੇ, ਦੀਦਾਰ ਹੋਣਗੇ, ਉਹ ਵੀ ਆਪਣੇ ਮਨ ਚ ਬੜੀ ਭਾਰੀ ਪ੍ਰੀਤ ਨਾਲ ਉਡੀਕ ਰਹੀਆਂ ਹਨ।
ਪਈ ਤਿਮਰਾ ਮੋ ਅਰ ਸਾਈ ਦਾਸ ਕਰੈ ਪ੍ਰਤੀਕਨ ਆਮਨ ਆ।
ਇਸੇ ਤਰ੍ਹਾਂ ਬੀਬੀ ਰਾਮੋ ਤੇ ਉਹਦਾ ਪਤੀ ਭਾਈ ਸਾਈ ਦਾਸ ਉਹ ਵੀ ਉਡੀਕ ਕਰ ਰਹੇ, ਉਹਨਾਂ ਅੰਦਰ ਵੀ ਉਡੀਕ ਲੱਗੀ ਹੋਈ, ਉਡੀਕ ਰਹੇ ਨੇ ਕਦੋਂ ਸਤਿਗੁਰੂ ਜੀ ਸਾਡੇ ਘਰ ਚਰਨ ਪਾਉਣਗੇ।
ਆਖ ਨਾਨਕੀ ਫਰਕੀ ਬਾਮੋ ਸਮ ਇੰਦੀ ਬਰ ਬੜੇ ਅਬਰਾਮੋ।
ਮਾਤਾ ਨਾਨਕੀ ਦੀ ਅੱਜ ਖੱਬੀ ਅੱਖ ਫਰਕੀ ਹੈ, ਮਾਤਾ ਨਾਨਕੀ ਜੀ ਦੀ ਖੱਬੀ ਅੱਖ ਫਰਕੀ ਤੇ ਮਾਤਾ ਜੀ ਦਾ ਚਿਹਰਾ ਖਿੜ ਗਿਆ ਵਿਗਾਸ ਨਾਲ।
ਪਟ ਦਮੋਦਰੀ ਕੋ ਸਰਕੰਤ ਬਾਮ ਪੁਜਾ ਛਿਨ ਛਿਨ ਫਰਕੰਤ।
ਮਾਤਾ ਦਮੋਦਰੀ ਦਾ ਵੀ ਸਰੀਰ ਦਾ ਖੱਬਾ ਪਾਸਾ ਖੱਬੀ ਬਾਂਹ ਫੜਕਦੀ ਹੈ, ਇਹ ਵੀ ਸ਼ੁਭ ਸਗਨ ਮੰਨਿਆ ਜਾਂਦਾ ਵੀ ਪਤੀ ਦੇਵ ਜੀ ਆ ਰਹੇ ਨੇ, ਆ ਰਹੇ ਨੇ। ਕਹਿੰਦੇ ਇਸ ਤਰ੍ਹਾਂ ਦੇ ਸਗਨ ਨਜ਼ਰ ਆ ਰਹੇ ਨੇ।
ਤਿਮ ਸ਼ੁਭ ਸ਼ਗਨ ਗੰਗ ਪਰਖੰਤੇ ਸੁਤ ਆਵੈ ਅਬ ਸ਼ੀਗਰ ਲਖੰਤੇ।
ਮਾਤਾ ਗੰਗਾ ਜੀ ਵੀ ਸ਼ੁਭ ਸਗਨ ਵੇਖਦੇ ਨੇ ਤੇ ਵੇਖ ਕੇ ਮਨ ਚ ਸੋਚਦੇ ਨੇ ਕਿ ਮੇਰਾ ਪੁੱਤਰ ਬਸ ਹੁਣ ਆ ਰਿਹਾ, ਲੱਗਦਾ ਬਸ ਹੁਣ ਨੇੜੇ ਹੀ ਪਹੁੰਚ ਗਏ ਨੇ, ਸ਼੍ਰੀ ਹਰਗੋਬਿੰਦ ਸਾਹਿਬ ਕੋਲ ਹੀ ਆ ਗਏ ਨੇ, ਉਹਨਾਂ ਦੇ ਆਉਣ ਦੀ ਮਹਿਕ ਆ ਰਹੀ ਹੈ।
ਸੁਣ ਸੁਣ ਪਿਕ ਪਿਕ ਸੋਨ ਪ੍ਰਕਾਸ਼ ਹਰਖਤ ਰਾਮੋ ਸਾਈ ਦਾਸ।
ਬੀਬੀ ਰਾਮੋ ਤੇ ਭਾਈ ਸਾਈ ਦਾਸ ਜੀ ਸ਼ੁਭ ਸ਼ਗਨਾਂ ਬਾਰੇ ਸੁਣਦੇ ਨੇ ਨਾ, ਤੇ ਸੁਣ ਸੁਣ ਕੇ ਇਹਨਾਂ ਦਾ ਮਨ ਹੋਰ ਖੇੜੇ ਚ ਖਿੜ ਜਾਂਦਾ, ਆ ਗਏ ਨੇ ਮਾਲਕ ਜੀ, ਆ ਗਏ ਨੇ ਤ੍ਰਿਭਵਨਪਤੀ ਜੀ, ਦੀਨਾ ਨਾਥ ਜੀ ਆ ਰਹੇ ਨੇ। ਏਦਾਂ ਇਹਨਾਂ ਅੰਦਰ ਹੋਰ ਚਾਓ ਤੇ ਉਮਾ ਜਾਗਦਾ ਹੈ।
ਗੁਰ ਆਗਮਨ ਜਾਨ ਨੀ ਅਰਾਇਓ, ਸਰਵ ਸਮਾਜ ਤਿਆਰ ਕਰਵਾਇਓ।
ਸਤਿਗੁਰਾਂ ਦਾ ਆਗਮਨ ਨੇੜੇ ਜਾਣ ਕੇ ਵੀ ਬਸ ਹੁਣ ਨੇੜੇ ਹੀ ਹੋਣਗੇ ਸਤਿਗੁਰੂ ਜੀ, ਇਹਨਾਂ ਨੇ ਅੱਗੋਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਭਾਈ ਸਾਈਂ ਦਾਸ ਜੀ ਨੇ ਸਾਰੀਆਂ ਤਿਆਰੀਆਂ ਕਰਵਾ ਲਈਆਂ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ।
ਤ੍ਰਿਣ ਆਦਿਕ ਜੇ ਚਈਆ ਆਏ, ਕਿਨੇ ਤਿਆਰ ਸਕਲ ਸਮੰਦਾਏ।
ਘੋੜਿਆਂ ਵਾਸਤੇ, ਗੁਰੂ ਸਾਹਿਬ ਦੇ ਘੋੜੇ ਵਾਸਤੇ ਵਧੀਆ ਘਾਹ ਪੱਠਾ ਚੁਣ ਚੁਣ ਕੇ ਸਾਈਂ ਦਾਸ ਨੇ ਇਕੱਠਾ ਕਰਕੇ ਰੱਖ ਲਿਆ। ਹੋਰ ਜਿਹੜੀ ਤਿਆਰੀ ਵਾਸਤੇ ਸਾਜੋ ਸਮਾਨ ਚਾਹੀਦਾ ਸੀ, ਵਸਤੂਆਂ ਪਦਾਰਥ ਚਾਹੀਦੇ ਸਨ, ਉਹ ਸਾਰੇ ਸਾਈਂ ਦਾਸ ਨੇ ਇਕੱਠੇ ਕਰਕੇ ਬਾਹਰ ਕਢਵਾ ਕੇ ਰੱਖ ਲਏ।
ਕਰੈ ਪ੍ਰਤੀਖਨ ਦਿਨ ਪ੍ਰਤ ਐਸੇ, ਗ੍ਰੀਖਮ ਮੈਂ ਬਰਖਾ ਕੰਨ ਜੈਸੇ।
ਰਾਤ ਦਿਨ ਇਸ ਤਰ੍ਹਾਂ ਉਡੀਕ ਕਰਦੇ ਨੇ ਭਾਈ ਸਾਈਂ ਦਾਸ ਤੇ ਬੀਬੀ ਰਾਮੋ। ਏਦਾਂ ਮਾਨੋ ਜਿਵੇਂ ਗ੍ਰੀਖਮ ਦੀ ਗਰਮੀ ਦੀ ਰੁੱਤ ਚ ਜਿਵੇਂ ਕੋਈ ਮੀਂਹ ਦੀ ਉਡੀਕ ਕਰਦਾ ਕਿ ਮੀਂਹ ਪੈ ਜਾਏ, ਏਦਾਂ ਉਡੀਕਦੇ ਨੇ ਕਿ ਸਤਿਗੁਰੂ ਜੀ ਆ ਜਾਣ। ਉਧਰ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਵਾਸਤੇ।
ਦੋਏਰਾ ਸ੍ਰੀ ਗੁਰੂ ਹਰਗੋਬਿੰਦ ਜੀ ਪ੍ਰਥਮ ਪਠਿਓ ਅਸਵਾਰ।
ਆ ਗਏ ਨੇ ਛੇਵੇਂ ਪਾਤਸ਼ਾਹ, ਨੇੜੇ ਪਹੁੰਚ ਗਏ ਨੇ ਤੇ ਆਪਣੇ ਆਉਣ ਤੋਂ ਪਹਿਲਾਂ ਮਹਾਰਾਜ ਜੀ ਨੇ ਆਪਣਾ ਇੱਕ ਘੋੜ ਸਵਾਰ ਭੇਜਿਆ ਹੈ।
ਗ੍ਰਾਮ ਡਰੋਲੀ ਸੁਧ ਦਈ, ਸੁਨ ਹਰਖਿਓ ਪਰਿਵਾਰ।
ਡਰੋਲੀ ਨਗਰ ਵਿੱਚ ਖਬਰ ਭੇਜ ਦਿੱਤੀ, ਸੁਣ ਕੇ ਸਾਰੇ ਪਰਿਵਾਰ ਨੂੰ ਚਾਓ ਚੜ ਗਿਆ। ਖੇੜਾ ਖੁਸ਼ੀ ਆਨੰਦ ਸਾਰਿਆਂ ਦੇ ਹਿਰਦੇ ਚ ਵਰਤ ਗਿਆ ਕਿ ਛੇਵੇਂ ਪਾਤਸ਼ਾਹ ਆ ਗਏ ਨੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚਰਨ ਪਾ ਰਹੇ ਨੇ ਭਾਈ ਸਾਈਂ ਦਾਸ ਦੇ ਨਵੇਂ ਬਣੇ ਮਕਾਨ ਵਿੱਚ, ਤੇ ਭਾਈ ਸਾਈਂ ਦਾਸ ਦਾ ਜਿਹੜਾ ਪ੍ਰਣ ਸੀ ਉਹ ਪੂਰਾ ਹੋ ਰਿਹਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।